ਇਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਬਾਣੀ ਸ੍ਰੀ ਨਾਮਦੇਵ ਜੀ ਕੀ ਏਕ ਅਨੇਕ ਵਿਆਪਕ ਪੂਰਕ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਹਿਬ ਕਬੀਰ ਜੀ ਦੀ ਬਾਣੀ ਦੇ 37 ਸ਼ਬਦ ਉਚਾਰਨ ਕਰਕੇ ਹੁਣ ਭਗਤ ਨਾਮਦੇਵ ਜੀ ਦੀ ਬਾਣੀ ਮਹਾਰਾਜ ਸਾਹਿਬ ਜੀ ਉਚਾਰਦੇ ਹਨ। ਭਗਤ ਨਾਮਦੇਵ ਜੀ ਪੰਡਰਪੁਰ ਦੇ ਵਿੱਚ ਬੈਠੇ ਹਨ। ਕਿਸੇ ਵਿਦਾਂਤੀਆਂ ਨੇ ਆ ਕੇ ਨਾਮਦੇਵ ਜੀ ਦੇ ਨਾਲ ਬਚਨ ਵਿਲਾਸ ਕੀਤੇ ਹਨ ਕਿ ਪਰਮੇਸ਼ਰ ਆਪ ਦੱਸੋ ਨਾਮਦੇਵ ਜੀ ਕਿਸ ਪ੍ਰਕਾਰ ਹੈ। ਤਾਂ ਸੁਣ ਕੇ ਨਾਮਦੇਵ ਜੀ ਅਦਵਾਇਤ ਰੂਪ ਕਰਕੇ ਪਰਮੇਸ਼ਰ ਦਾ ਕਥਨ ਕਰਦੇ ਹਨ। ਇੱਕ ਅਦਵਾਇਤ ਰੂਪ ਪਰਮੇਸ਼ਵਰ ਹੈ, ਉਹ ਓਂਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਆਸਾ ਰਾਗ ਵਿੱਚ ਬਾਣੀ ਸ੍ਰੀ ਨਾਮਦੇਵ ਭਗਤ ਜੀ ਦੀ ਉਚਾਰਦੇ ਹਨ।
ਏਕ ਅਨੇਕ ਵਿਆਪਕ ਪੂਰਕ
ਸਰੋਤਾ ਜਨੋ ਸੁਣੋ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਾਰਿਆਂ ਚ ਹੀ ਪਰਮੇਸ਼ਵਰ ਹੈ, ਸਾਰਿਆਂ ਚ ਹੀ ਗੋਬਿੰਦ ਪ੍ਰਿਥਵੀ ਦੀ ਰੱਖਿਆ ਕਰਨ ਵਾਲਾ ਹੈ, ਸਾਰਿਆਂ ਚ ਹੀ ਗੋ ਪ੍ਰਿਥਵੀ ਸ੍ਰਿਸ਼ਟੀ ਦੇ ਅੰਦਰ ਰੱਖਿਆ ਕਰਨ ਵਾਸਤੇ ਪ੍ਰਾਪਤ ਹੋਣ ਵਾਲਾ ਹੈ। ਸਾਰਿਆਂ ਵਿੱਚ ਹੀ ਗੋਬਿੰਦ ਇੰਦਰੀਆਂ ਦਾ ਪ੍ਰਕਾਸ਼ਕ ਚੇਤਨ ਹੈ, ਸਾਰਿਆਂ ਵਿੱਚ ਹੀ ਗੋ ਗੁਰਾਂ ਦੀ ਬਾਣੀ ਕਰਕੇ ਬਿੰਦ ਜਾਣਨੇ ਯੋਗ ਪਰਮੇਸ਼ਵਰ ਹੈ, ਉਸ ਤੋਂ ਬਗੈਰ ਹੋਰ ਕੋਈ ਨਹੀਂ। ਸਾਰਿਆਂ ਵਿੱਚ ਗੋਬਿੰਦ ਹੈ, ਸੂਖਮਾਂ ਵਿੱਚ, ਸਥੂਲਾਂ ਵਿੱਚ, ਕਾਰਨ ਦੇਹਾਂ ਵਿੱਚ, ਸਾਰਿਆਂ ਵਿੱਚ ਭੂਤਕਾਲ 'ਚ, ਭਵਿੱਖ ਕਾਲ 'ਚ, ਵਰਤਮਾਨ ਕਾਲ ਵਿੱਚ ਅਤੇ ਸਾਰਿਆਂ ਤਿੰਨਾਂ ਲੋਕਾਂ ਵਿੱਚ ਵੀ ਅਦੋ ਉਰਦ ਪੜਦੇ ਸਾਰਿਆਂ ਦੇ 'ਚ ਉਹ ਪਰਮੇਸ਼ਵਰ ਹੈ, ਉਸ ਤੋਂ ਬਗੈਰ ਹੋਰ ਕੋਈ ਨਹੀਂ ਹੈ। ਕਿਸ ਪ੍ਰਕਾਰ ਹੈ ਕੋਈ ਜੀ ਤਾਂ ਸੁਣ ਕੇ ਕਹਿੰਦੇ ਹਨ।
ਏਕ ਅਨੇਕ ਵਿਆਪਕ ਪੂਰਕ
ਭਾਈ ਅਨੇਕਾਂ ਦੇ ਵਿੱਚ ਉਹ ਵਿਆਪਕ ਹੈ ਅਤੇ ਇੱਕ ਅਦਵੈਤ ਰੂਪ ਹੈ। ਉਹ ਜਾਤੀ ਬਜਾਤੀ ਸੁਗਤ ਭੇਦ ਰਹਿਤ ਜੋ ਅਦਵੈਤ ਰੂਪ ਹੈ ਉਹ ਅਨੇਕਾਂ ਦੇ ਵਿੱਚ ਵਿਆਪਕ ਆਪ ਹੈ। ਫਿਰ ਕੈਸਾ ਹੈ ਪੂਰਕ, ਮਾਇਆ ਵਿਰਤੀ ਦੁਆਰਾ ਸਾਰਿਆਂ ਦੀ ਪਾਲਣਾ ਕਰਨ ਵਾਲਾ, ਪੂਰਤੀ ਕਰਨ ਵਾਲਾ ਹੈ।
ਜਤ ਦੇਖੋ ਤਤ ਸੋਈ,
ਜਿੱਥੇ ਵੀ ਵੇਖਣਾ ਕਰੋ ਸੋ ਬ੍ਰਹਮ ਆਪ ਹੀ ਹੈ ਤਿਸ ਜਗ੍ਹਾ ਦੇ ਵਿੱਚ।
ਮਾਇਆ ਚਿੱਤਰ ਵਿਚਿੱਤਰ ਵਿਮੋਹਤ
ਇੱਕੋ ਹੀ ਪਰਮੇਸ਼ਵਰ ਹੈ, ਇਹ ਨਾਨਾਪੁਣਾ ਕਿਉਂ ਪ੍ਰਤੀਤ ਹੋ ਰਿਹਾ ਹੈ? ਤਾਂ ਭਗਤ ਨਾਮਦੇਵ ਜੀ ਫਰਮਾਉਂਦੇ ਹਨ,
ਮਾਇਆ ਚਿੱਤਰ ਵਿਚਿੱਤਰ ਵਿਮੋਹਤ,
ਭਾਈ ਸਾਰੇ ਵਿਚਿੱਤਰ ਨਾਨਾ ਤਰ੍ਹਾਂ ਦੇ ਪਦਾਰਥ ਪ੍ਰਤੀਤ ਹੁੰਦੇ ਹੈ, ਇਹ ਸਭ ਮਾਇਆ ਦੀ ਚਿੱਤਰਕਾਰੀ ਹੈ। ਇਹ ਮਾਇਆ ਨੇ ਨਾਨਾ ਤਰ੍ਹਾਂ ਦੇ ਆਕਾਰ ਬਣਾਏ ਹੋਏ ਹਨ, ਰਾਜਸੀ, ਤਾਮਸੀ, ਸ਼ਾਂਤਕੀ ਸੁਭਾਅ ਵਾਲੇ ਅਤੇ ਅੰਡੇ ਜੇਲ ਦੀ ਸਿਹਤ ਯੁੱਧ ਕੋਈ ਖਾਣੀ ਰੂਪ। ਇਹ ਜਿਹੜੀ ਚਿੱਤਰ ਸੁੰਦਰ ਮਾਇਆ ਪ੍ਰਤੀਤ ਹੋ ਰਹੀ ਹੈ ਅਤੇ ਚਿੱਤਰ ਆਕਾਰ ਜਿੰਨੇ ਪ੍ਰਤੀਤ ਹੋ ਰਹੇ ਹਨ ਚਿੱਤਰੇ ਹੋਏ, ਇਹ ਵਿਚਿੱਤਰ ਨਾਨਾਪੁਣ ਮਾਇਆ ਦਾ ਹੈ, ਵਿਸ਼ੇਸ਼ ਕਰਕੇ ਸਾਰਿਆਂ ਨੂੰ ਬੋਧ ਕਰ ਲਈ ਰਹੀ ਹੈ।
ਬਿਰਲਾ
ਦੇ ਵਿੱਚ ਅਨੇਕਤਾ ਮਾਇਆ ਦੀ ਚਿੱਤਰਕਾਰੀ ਕਰਕੇ, ਜਿਵੇਂ ਇੱਕੋ ਹੀ ਵਸਤਰ ਹੋਵੇ ਉਹਦੇ ਸੂਤ ਦੇ ਤੰਦੂ ਵੀ ਇੱਕੋ ਹੋਣ, ਰੰਗਾਂ ਦੇ ਨਾਲ ਉਹਦੇ ਤਸਵੀਰਾਂ ਰਾਮ ਚੰਦਰ ਦੀ, ਰਾਵਣ ਦੀਆਂ ਬਣਾਈਆਂ ਹੋਣ, ਫਿਰ ਉਹਨਾਂ ਦੀ ਫੌਜ ਬਣਾਈ ਹੋਵੇ, ਫਿਰ ਉਹਨਾਂ ਦੀ ਜੰਗ ਹੋਵੇ, ਇੱਕੋ ਰੰਗ ਅਤੇ ਇੱਕੋ ਵਸਤਰ ਦੇ ਉੱਤੇ ਜਿਵੇਂ ਨਾਨਾ ਤਰ੍ਹਾਂ ਦੀਆਂ ਹੁੰਦੀਆਂ, ਉਹ ਮਾਇਆ ਇੱਕ ਵਸਤਰ ਦੀ ਨਹੀਂ ਆਈ ਹੈ। ਅਸੀਂ ਮਾਇਆ ਦੇ ਅੰਦਰ ਜਿਹੜੇ ਤਿੰਨਾਂ ਗੁਣਾਂ ਕਰਕੇ ਆਕਾਰ ਚਿੱਤਰੇ ਖਿੱਚੀਆਂ ਲਕੀਰਾਂ ਹਨਗੀਆਂ, ਵਿਚਿੱਤਰ ਨਾਨਾਪੁਣਾ, ਜਿਸ ਪ੍ਰਕਾਰ ਆਸਤਕ ਭਾਵ ਵਾਲੇ ਰਾਮ ਨੂੰ ਮੱਥਾ ਟੇਕਦੇ ਹੈ ਅਤੇ ਨਾਨਾਪੁਣਾ ਦੇ ਰਾਵਣ ਆਦਿਕਾਂ ਨੂੰ ਦੁੱਖ ਦ੍ਰਿਸ਼ਟੀ ਆ ਵੇਖਦੇ ਹੈ, ਵਿਚਿੱਤਰ ਨਾਨਾਪੁਣਾ ਜਿਵੇਂ ਵਸਤਰ ਦੇ ਉੱਤੇ ਕਲਪਿਆ ਹੁੰਦਾ ਹੈ, ਇਹ ਮਾਇਆ ਰੂਪੀ ਵਸਤਰ ਦੇ ਉੱਤੇ ਇਹ ਜੋ ਚਿੱਤਰਕਾਰੀ ਤਸਵੀਰਾਂ ਬਣੀਆਂ ਹੋਈਆਂ ਹਨ ਵਿਚਿੱਤਰ ਨਾਨਾ ਤਰ੍ਹਾਂ ਦੀਆਂ, ਇਹ ਵਿਸ਼ੇਸ਼ ਕਰਕੇ ਮਾਇਆ ਹੀ ਸਾਰਿਆਂ ਨੂੰ ਮੋਹਿਤ ਕਰ ਰਹੀ ਹੈ ਤੇ ਮਹਾਰਾਜ ਫਿਰ ਇਸ ਮੋਹ ਤੋਂ ਰਹਿਤ।
ਬਿਰਲਾ ਬੂਝੈ ਕੋਈ,
ਕੋਈ ਕੋਈ ਬਿਰਲਾ ਜਿਹੜਾ ਬੇਰਹਿਤ ਹੁੰਦਾ ਮੋਹ ਤੋਂ, ਨਿਰਮੋਹ ਹੋ ਜਾਂਦਾ ਮਾਇਆ ਵੱਲੋਂ, ਉਹ ਕੋਈ ਕੋਈ ਬਿਰਲਾ ਤੱਤ ਗਿਆਨੀ ਅਦਵਾਇਤ ਸਰੂਪ ਨੂੰ ਸਾਰਿਆਂ ਦੇ ਅੰਦਰ ਉਸ ਨੂੰ ਸਮਝਦਾ, ਇਸ ਪ੍ਰਕਾਰ ਵੇਖਦਾ ਹੈ ਉਹ।
ਸਭ ਗੋਬਿੰਦ ਹੈ, ਸਭ ਗੋਬਿੰਦ ਹੈ,
ਸਾਰਿਆਂ ਦੇ ਅੰਦਰ ਗੋ ਪ੍ਰਿਥਵੀ ਦੀ ਬਿੰਦ ਰੱਖਿਆ ਕਰਨ ਵਾਲਾ ਹੈ, ਸਾਰਿਆਂ ਦੇ ਅੰਦਰ ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਹੈ, ਸਾਰੇ ਅੰਦਰ ਗੋਬਿੰਦ ਗੁਰਾਂ ਦੀ ਬਾਣੀ ਕਰਕੇ ਵਿਦਾਂਤ ਵਾਕਾਂ ਕਰਕੇ ਰਵਿੰਦੇ ਜਾਣਨੇ ਯੋਗ ਹੈ।
ਗੋਬਿੰਦ ਬਿਨ ਨਹੀਂ ਕੋਈ,
ਉਸ ਗੋਬਿੰਦ ਪਰਮੇਸ਼ਰ ਤੋਂ ਬਗੈਰ ਹੋਰ ਕੋਈ ਵੀ ਨਹੀਂ ਹੈ। ਐਸਾ ਜਿਸ ਪ੍ਰਕਾਰ ਸਾਰਿਆਂ ਗਹਿਣਿਆਂ ਚ ਸੇਨਾ ਪ੍ਰਤੀਤ ਹੁੰਦਾ ਹੈ, ਜਿਵੇਂ ਜਲ ਦੀਆਂ ਲਹਿਰਾਂ ਸਾਰੀਆਂ ਚ ਪਾਣੀ ਹੁੰਦਾ ਹੈ, ਇਸ ਪ੍ਰਕਾਰ ਦ੍ਰਿਸ਼ਟਾਂਤ ਦੇ ਕੇ ਦੱਸਦੇ ਹਨ।
ਸੂਤ ਏਕ ਮਨ ਸਤ ਸਹੰਸ ਜੈਸੇ,
ਇਸ ਪ੍ਰਕਾਰ ਮਾਇਆ ਦਾ ਸੂਤ ਇੱਕ ਹੁੰਦਾ ਹੈ, ਉਹ ਜੇ ਮੰਨ ਕੇ ਸੌ ਦੀ ਗਿਣਤੀ ਦੇ ਕਈਆਂ ਦੇ ਹੁੰਦੇ ਹੈ, ਮੁਸਲਮਾਨਾਂ ਦੀ 7100 ਦੀ ਗਿਣਤੀ ਹੁੰਦੀ ਹੈ, ਹਿੰਦੂਆਂ ਦੀ 78 ਮਾਲਾ ਹੁੰਦੀ ਹੈ, ਤੇ ਕਈਆਂ ਦੇ 7 ਸਹੰਸ 100,000 ਹੁੰਦੇ ਹਨ, ਲੱਖਾਂ ਦੀ ਗਿਣਤੀ ਹੁੰਦੀ ਮੰਨ ਕੇ, ਜਾਂ ਕਈਆਂ ਦੇ 1000 ਹੁੰਦਾ ਹੈ, ਕਈਆਂ ਦਾ 100 ਹੁੰਦਾ ਹੈ, 7000 100000 ਲੱਖਾਂ ਦੀ ਗਿਣਤੀ ਦੇ ਜਿਵੇਂ ਇੱਕੇ ਸੂਤ ਦੇ ਅੰਦਰ ਮਣ ਕੇ ਹੁੰਦੇ ਹਨ।
ਪੂਤ ਪੂਤ ਪ੍ਰਭ ਸੂਈ,
ਇਸੇ ਪ੍ਰਕਾਰ ਵਰਨ ਸ਼ਰਮਾ ਦੀਆਂ ਜਿਹੜੀਆਂ ਗੰਢਾਂ ਇਹ ਮਣਕਿਆਂ ਦੀ ਨਹੀਂ ਆਈ ਹੈ, ਕੇਤਨ ਸਾਰੇ ਅੰਦਰ ਇੱਕ ਸੂਤ ਦੀ ਨਹੀਂ ਆਈ ਹੈ, ਅਤੇ ਇਸ ਦੇ ਅੰਦਰ ਮਨ ਸਿਰੋਮਣੀ ਬ੍ਰਹਮ ਚੇਤਨ ਆਪ ਪ੍ਰਧਾਨ ਹੈ। ਸੱਤ ਸੰਸਰ ਸੈਂਕੜੇ ਜਿਹੜੀ ਸ੍ਰਿਸ਼ਟੀ ਹੈ ਆਪਦੀ ਸੱਤਾ ਦੇ ਨਾਲ, ਇਹ ਨਾਨਾ ਪੁਣਾ ਦਾ ਪ੍ਰਕਾਸ਼ ਕਿਸ ਪਰਮੇਸ਼ੁਰ ਇੱਕੋ ਹੀ ਹੈ।
ਪੋਤ ਪੋਤ ਪ੍ਰਭ ਸੂਤ,
ਪੋਤ ਪੋਤ ਤਾਣੇ ਪੇਟੇ ਵੱਤ, ਜਿਵੇਂ ਤਾਣੇ ਚ ਵੀ ਸੂਤ ਹੁੰਦਾ, ਪੇਟੇ ਚ ਵੀ ਸੂਤ ਹੁੰਦਾ, ਇਵੇਂ ਉਹ ਚੇਤਨ ਇਹਨਾਂ ਚ ਪਰੋਤਾ ਹੋਇਆ, ਇਹ ਚੇਤਨ ਵਿੱਚ ਅਧਿਆਸ ਰੂਪ ਕਲਪਤ ਰੂਪ ਹਨ, ਸੋ ਪ੍ਰਭੂ ਆਪ ਹੀ ਹੈ ਸਾਰਿਆਂ ਦਾ ਦ੍ਰਿਸ਼ਟਾਂਤ ਸਰੂਪ।
ਰਹਾਉ ਜਲ ਤਰੰਗ ਅਰ ਫੇਨ ਬੁੱਧ ਬੁਧਾ,
ਦ੍ਰਿਸ਼ਟਾਂਤ ਦੇ ਕੇ ਏਕਤਾ ਦੱਸਦੇ ਹਨ ਬ੍ਰਹਮ ਦੀ, ਜਿਵੇਂ ਜਲ ਵਿੱਚ ਤਰੰਗ ਲਹਿਰਾਂ ਹੁੰਦੀਆਂ ਹਨ, ਜਿਵੇਂ ਫੇਨ ਝੱਗ ਹੁੰਦੀ ਹੈ ਤੇ ਬੁਲਬੁਲੇ ਹੁੰਦੇ ਹਨ।
ਜਲ ਤੇ ਭਿੰਨ ਨਾ ਹੋ,
ਉਹ ਜਲ ਤੋਂ ਵੱਖਰੇ ਕੋਈ ਨਾ ਬੁਲਬੁਲੇ ਨਾ ਝੱਗ ਆਦਿ ਕੋਈ ਚੀਜ਼ ਨਹੀਂ ਹੁੰਦੀ। ਇਸੇ ਪ੍ਰਕਾਰ ਜਲ ਦੀ ਨਿਆਈ ਸੁੱਧ ਬ੍ਰਹਮ ਹੈ, ਉਹਦੇ ਚ ਈਸ਼ਵਰਪੁਣਾ ਤਰੰਗ ਰੂਪ ਹੈ, ਲਹਿਰੀ ਵਿਸ਼ਨ ਮਹੇਸ਼ ਆਦਿਕ, ਅਤੇ ਫੇਨ ਸਰੀਰ ਦੇਵਤਿਆਂ ਦੇ ਝੱਗ ਦੀ ਨਿਆਈ ਹੈ, ਜੀਵ ਬੁਦਬੁਦਿਆਂ ਦੀ ਨਿਆਈ ਹਨ।
ਜਲ ਤੇ ਭਿੰਨ ਨਾ ਹੋ,
ਬ੍ਰਹਮ ਰੂਪੀ ਜਲ ਤੋਂ ਵੱਖਰੇ ਤਾਂ ਨਹੀਂ ਨਾ ਹੋ ਸਕਦੇ, ਕੋਈ ਰੂਪ ਕਹੀ ਦੇ ਹਨ।
ਇਹੋ ਪਰਪੰਚ ਪਾਰ ਬ੍ਰਹਮ ਕੀ ਲੀਲਾ,
ਇਸੇ ਪ੍ਰਕਾਰ ਇਹ ਭਾਈ ਜਿਹੜਾ ਪੰਜਾ ਕਰਕੇ ਬਣਿਆ, ਅਸਲੀ ਭਾਂਤੀ ਪ੍ਰੇਤਾ ਨਾਮ ਰੂਪ ਪਰਪੰਚ, ਇਹ ਜਿਹੜਾ ਪ੍ਰਪੰਚ ਸੰਸਾਰ ਬਣਿਆ ਹੈ, ਇਹ ਚ ਅਸਲੀ ਭਾਂਤੀ ਪ੍ਰੇਤਾ ਇਹ ਸੱਤਾ ਬ੍ਰਹਮ ਦੀਆਂ ਹਨ, ਇਹਦੇ ਕਰਕੇ ਨਾਮ ਤੇ ਰੂਪ ਦਾ ਗਿਆਨ ਹੁੰਦਾ, ਇਹ ਹੈ ਵਸਤੂ ਹੈ ਤਾਂ ਰੂਪ ਸਤ ਕਰਕੇ, ਅਤੇ ਇਹ ਹਰਕਤ ਕਰਨ ਵਾਲੀ ਹੈ, ਅਤੇ ਇਹ ਮੇਰੀ ਪਿਆਰੀ ਹੈ, ਇਸ ਪ੍ਰਕਾਰ ਅਸਲੀ ਭਾਂਤੀ ਪ੍ਰੇਤਾ ਕਰਕੇ ਹਰ ਇੱਕ ਪਦਾਰਥ ਦੀ ਸਿੱਧੀ ਹੁੰਦੀ ਹੈ, ਨਾ ਤੇ ਰੂਪ ਮਾਇਆ ਕਰਕੇ ਹੈ। ਬ੍ਰਹਮ ਦੀਆਂ ਤਿੰਨ ਸੱਤਾਂ ਹਨ, ਸੱਚ ਆਨੰਦ ਰੂਪ, ਇਉਂ ਤਾਣੇ ਪੇਟੇ ਵੱਧ ਜਲ ਤਰੰਗ ਅਰ ਫੇਰ ਬੁੱਲਦਾ
ਜਲ,
ਇਹ ਪ੍ਰਪੰਚ ਇਸ ਪ੍ਰਕਾਰ ਦਾ ਪ੍ਰਪੰਚ ਸੰਸਾਰ ਜੋ ਬਣਿਆ ਹੋਇਆ ਹੈ,
ਇਹੋ ਪਰਪੰਚ ਪਾਰ ਬ੍ਰਹਮ ਕੀ ਲੀਲਾ,
ਪਾਰ ਨੂੰ ਜੋ ਸਾਰਿਆਂ ਦੇ ਪਾਪਾਂ ਪੁੰਨਾਂ ਤੋਂ ਪਾਰ ਹੈ ਤੇ ਬ੍ਰਹਮ ਵਿਆਪਕ ਹੈ, ਉਹਦੀ ਇਹ ਲੀਲਾ ਖੇਲ ਹੈ ਮਹਾਰਾਜ ਦੀ ਰਚੀ ਹੋਈ।
ਵਿਚਰਤ ਆਨ ਨਾ ਹੋ,
ਜਦੋਂ ਵਿਚਾਰ ਕੇ ਵੇਖਾਂਗੇ, ਜਿਵੇਂ ਪਾਣੀ ਦੀਆਂ ਲਹਿਰਾਂ ਵਿੱਚ, ਪਾਣੀ ਦੀ ਝੱਗ ਵਿੱਚ, ਪਾਣੀ ਦੇ ਬੁਦਿਆਂ ਚ ਪਾਣੀ ਹੁੰਦਾ, ਇਵੇਂ ਜਦੋਂ ਵਿਚਾਰ ਕੇ ਵੇਖਾਂਗੇ, ਜੋ ਤਰੰਗ ਦੀ ਨਿਆਈ ਈਸ਼ਵਰ ਹੈ, ਝੱਗ ਦੀ ਨਿਆਈ ਦੇਵਤਿਆਂ ਦੇ ਸਰੀਰ ਹੈ, ਬੁੱਧ ਦੀ ਨਿਆਈ ਜੀਵ ਹੈ, ਬ੍ਰਹਮ ਤੋਂ ਭਿੰਨ ਕੋਈ ਵੱਖਰੀ ਨਹੀਂ, ਵਿਚਾਰ ਨਹੀਂ ਕਰਕੇ ਆਣ, ਹੋਰ ਨਹੀਂ ਕੋਈ ਵਸਤੂ ਸਿੱਧ ਹੋਵੇਗੀ।
ਮਿਥਿਆ ਭਰਮ ਅਰ ਸੁਪਨ ਮਨੋਰਥ,
ਤੇ ਮਹਾਰਾਜ ਜਿੰਨਾ ਸਾਰਾ ਸੰਸਾਰ ਹੈ ਕਿਉਂ ਪ੍ਰਤੀਤ ਹੋ ਰਿਹਾ, ਕੋਈ ਬੈਰੀ ਹੈ, ਕੋਈ ਮਿੱਤਰ ਹੈ, ਕੋਈ ਸ਼ਤਰ ਹੈ, ਕੋਈ ਮੋਹ ਵਾਲਾ ਹੈ, ਕੋਈ ਵਿਕਾਰੀ ਹੈ, ਕਾਰਨ ਕੀ ਹੈ, ਤਾਂ ਸੁਣ ਕੇ ਸਾਹਿਬ ਨਾਮਦੇਵ ਜੀ ਦੱਸਦੇ ਹਨ।
ਮਿਥਿਆ ਭਰਮ ਅਰ ਸੁਪਨ ਮਨੋ,
ਇਸ ਪ੍ਰਕਾਰ ਭਾਈ ਮਿਥਿਆ ਮਿਰਗ ਤ੍ਰਿਸ਼ਨਾ ਦਾ ਪਾਣੀ ਹੁੰਦਾ, ਉਸ ਮਿਥਿਆ ਮਿਰਗ ਤ੍ਰਿਸ਼ਨਾ ਦੇ ਪਾਣੀ ਨੂੰ ਭਰਮ ਕਰਕੇ ਨਦੀ ਜਾਣ ਕੇ ਪਾਣੀ ਪੀਣ ਕੋਈ ਜਾਵੇ ਤੇ ਹਾਇਆ ਤੇ ਉਹ ਰੇਤਾ ਹੀ ਸੂਰਜ ਦੀਆਂ ਕਿਰਨਾਂ ਨਾਲ ਪੱਖ ਲਾਉਂਦੇ ਹੁੰਦੇ ਹੈ, ਹੋਰ ਕੋਈ ਚੀਜ਼ ਨਹੀਂ ਹੁੰਦੀ। ਮਿਰਗ ਤ੍ਰਿਸ਼ਨਾ ਦਾ ਪਾਣੀ ਜਿਵੇਂ ਮਿਥਿਆ ਹੁੰਦਾ, ਜਿਵੇਂ ਦਿਸ਼ਾ ਭਰਮ ਹੋ ਜਾਵੇ ਕਿਸੇ ਨੂੰ ਕਿ ਸੂਰਜ ਪਿੱਛੋਂ ਵੱਲੋਂ ਚੜਿਆ ਪ੍ਰਤੀਤ ਹੋਣ ਲੱਗ ਜੇ, ਭਰਮੀ ਆਦਮੀ ਦੇ ਤਾਂ ਹੀ ਚੱਕਰ ਆਏ ਹੋਏ ਦੇ ਤਾਂ ਹੀ, ਅਤੇ ਜਿਸ ਪ੍ਰਕਾਰ ਸੁਪਨੇ ਦੇ ਤਾਂ ਹੀ ਕੋਈ ਆਪਣਾ ਸਿਰ ਕੱਟਿਆ ਹੋਇਆ ਵੇਖੇ, ਜਾਂ ਦੁਸ਼ਮਣ ਨੂੰ ਮਾਰਦਾ ਆਪਣੇ ਆਪ ਨੂੰ ਟੱਕੇ ਸੁਪਨੇ ਵਿੱਚ, ਅਤੇ ਮਨੋਰਥ ਮੰਨ ਕੇ ਸੰਕਲਪਾਂ ਦੇ ਨਾਲ, ਜਿਵੇਂ ਸ਼ੇਖ ਚਿੱਲੀ ਨੂੰ ਕਿਸੇ ਨੇ ਦੱਸਿਆ ਵੀ ਤੂੰ ਹਫ਼ਤੇ ਦੇ ਅੰਦਰ ਮਰ ਜਾਣਾ, ਹੁਣ ਪਹਿਲਾਂ ਹੀ ਕਵਰ ਪੱਟ ਕੇ ਬੈਠ ਗਿਆ, ਵਿੱਚ ਕਵਰ ਪੱਟ ਕੇ ਬੈਠਾ, ਇੱਕ ਤੇਲੀ ਕੁੱਪਾ ਲਈ ਜਾਂਦਾ ਤੇਲ ਦਾ, ਉਹ ਕਹਿੰਦਾ ਵੀ ਭਾਰ ਮਰ ਰਹੇ ਹੈ, جے کوئی آدمی مل جائے دو پیسے مجوری دے رہی ہے تو اس پنڈ تک میرا کپا تیل دا پہنچا دے وے. شیخ شلی قبر چ پیا کہندا وی مرے پئے ہیں نہیں تے تیرا کپا لے چل دے. کہندا مریا بولدا نہیں لا نکلیا. وار کٹ کے شیخ چلی نے کیا بھی کی دے گا کہ دو پیسے دیا گا اس پنڈ تک لے چل کپا سر تے چکا دا. من چ سنکلپ کرن لگا بھی دو پیسے کا کی لواں گے. سوچیا بھی ککڑی دا انڈا ایک لے لواں گے. اس آنڈے نو لے کے دوسرے کی مرغی تو اس نو بنا لواں گے. پھر اس تو ککڑیاں ککڑ ہو جان گے. بہت سارے ککڑ دے آنڈے بیچیا کران گے. اس پرکار پھر بکریاں خرید لاں گے, پجڑ بنا لاں گے, پجڑ بنا کے بیچ کے پھر میں خرید لاں گے, پھر دودھ پیا کران گے تے شادی کرا لواں گے, میرے پتر تیاں ہو جان گے, میں سٹھ چ پینچاں چ بیٹھا ہویا کروں, مینو میرے پتر آ کے کرن گے باپو آ چلیے گھر نو, میں کو ہٹ جاؤ میں نہیں جانا اتنے کھڑپیں چ بنیا بیٹھا ہے. ایوں سر ہلاؤن تو کپا تو ڈگ پیا تیلی دا. تے اس ویلے تیلی کہنا میرا تیل ڈولتا تے کہندا اے میرا پروار رڑ گیا تے تو تیل نو لونا ہے. تے دو پیسے نا میں پروار بنایا سی. اس پرکار جڑے من تے سکلپ اٹھائی جانے ہیں نا یہ نام ساتھ سنگھ جی منورت ہے. یہاں چیزوں جس پرکار مارا کہتے ست پدارتھ جانے ہیں یہاں ست منی بیٹھا ہوئے یوں سنسار کے پدارتھوں مٹھیا انہویاں دے تائیں بھرم کر کے جویں سپنے کے پدارتھ سنچے ہوندے جا کے کوئی چیز نہیں ویکھی دی. یوں من کے سنکلپاں جویں تھوڑے سل تھان کے آرمب ہے تھوڑا جا تھا وہ بیٹھنا رہدا رہے بھی ایتھے چوارا بناواں گے ایتھے رسوئی خانہ بناواں گے. سنکلپ نال ہی کردا تھوڑے تھان چ کی کر سکے گا. اس پرکار من دے جڑے سنکلپ ہے
سات پدارتھ جانے
ہیں جویں جھوٹے ہے جویں سپنا جھوٹا ہے جویں من دے سنکلپ جھوٹے ہے جویں مٹھیا مرگ جہاں پانی جھوٹا ہے جویں دیس بھرم کر کے بھرم پی جاتا ہے چکر چڑھ جاتا ہے. انہاں پدارتھاں نوں جویں ہن ایویں جنہ پدارتھاں نوں ست سمجھا ہے یہ نشچے کر کے جانو یہ جے جھوٹے ہیں ہن ہوئے منی بیٹھا ہے.
سکرت منسا گر اپدیسی
یہ مہاراج جی نوں سمجھ پئی ہے تے نام دیو جی دسدے ہن.
سکرت منسا گر اپدیسی
جنہاں دے تائیں سکرت پن کیتے ہوئے ہیں پوروے جنماں وچ منسا بدھی انہاں دی جڑی پناں والی بدھ ہے نسکام کرما روپی پن کرن والی جنہاں دی بدھ ہے اتے گرو مہاراج صاحب دے اپدیش دی پراپتی والی جڑی بدھ نرمل بدھ ہے پناں والی بدھی جان کے گرو صاحب نے جنہاں نوں اپدیش دیتا ہے کہ اجل بدھی والا ہے یہ دھارن کر لوے گا.
جاگت ہی من مانے
جنہاں دا گرو صاحب دے اپدیش وچ من مان گیا ہے وہ جاگت گیان اوستھا وچ ہی نشچے کر کے جاگ پئے ہے تے برہم سروپ وچ من مان گیا ہے. وہ نہیں بھرم چ مٹھیا پدارتھوں پہندے سبن کی نیائی منورتھوں جھوٹے سمجھ کر کے برہم وچ لین ہو جاندے ہے.
کہت نام دیو ہر کی رچنا
نام دیو جی کہندے انہاں دے اندر جڑا مٹھیا بھرم ہے یہ سب چکیا جاندا ہے. وہ جانتے کہ ہری دی ساری رچنا ہے پرمیشور دی.
دیکھو ہردے بیچاری
دیکھ لو بھائی ہردے جی سنسے دا وچار کر کے گران دوارا
کٹ کٹ انتر سرو نرانتر
کٹ کٹ چار کھانیاں انڈے جیل سے تجھے کو یاد کرنا ہے سارے دے اندر اتے سرو جنے پدار سے جڑ ہنگے برش پتھر آدک سارے اندر ایک راس چودہ لوکاں وچ
کیول ایک مراری
کو ایک مراری جو مردہ دار کا ناس کرنے والا سرگن سے اتار کے ایک برہمی ہے اس تو بغیر ہور کوئی نہیں ہے. اس طرح ادویت باد کا کتھن ہے بھگت نام دیو جی نے پوچھنے والے پریمیاں نوں دسیا ہے.
آسا آنی لے کمب پرائی لے اودک
اس نے کیا نام دیو اگے تو دودھ ٹھاکر نوں پیایا سی پیو جدو نانا تیری ماں دا پیو چلیا سی کم کتے پہ چلیا نام دیو نوں آکھ سنایا ٹھاکر دی سیوا کری دودھ پیاون کہ سمجھایا سو اس پرکار ہے تو اگے پوجا کردا سی تے تینوں ٹھاکر دے درشن ہوئے بھوگ لوا لیا سی تے ہن تو کوئی کم نہیں کردا پرمیشر دا بھجن نہیں کردا رہنے کی کارن ہے تا نام دیو جی وہ جڑے لوگ اتوں بعد اندروں نشچا ہے نہیں پرمیشر تے اتوں ہی پوجا پرتشٹھا کرن والے بنے بیٹھے ہیں ਉਹਨਾਂ ਦਾ ਤਰੀਕੇ ਨਾਲ ਖੰਡਨ ਕਰਦੇ ਹੋਏ ਫਰਮਾਉਂਦੇ ਹਨ
ਆਨੀ ਲੈ ਕੁੰਭ ਭਰਾਈ ਲੈ ਉਦਕ,
ਕਹਿੰਦੇ ਭਾਈ ਜੇ ਲੈ ਆਈਏ ਘੜੇ ਦੇ ਤਾਈ ਤੇ ਭਰਾ ਲਈ ਉਹਦੇ ਚ ਉਦਕ ਪਾਣੀ।
ਠਾਕੁਰ ਕਹੋ ਇਸ਼ਨਾਨ ਕਰੋ,
ਮੈਂ ਜੇ ਸੋਚਾਂ ਕਿ ਮੈਂ ਠਾਕੁਰ ਜੀ ਦਾ ਇਸ਼ਨਾਨ ਕਰਾਵਾਂ, ਇਸ ਤਰ੍ਹਾਂ ਆਨੀ ਲਿਆਉਣਾ ਕੀਤਾ ਮੈਂ ਭਾਈ ਘੜੇ ਦੇ ਤਾਈ ਭਰ ਲਿਆ ਉਹਦੇ ਚ ਉਦਕ ਪਾਣੀ ਦੇ ਤਾਈ, ਮੈਂ ਸੋਚਿਆ ਕਿ ਠਾਕੁਰ ਜੀ ਦੀ ਮੂਰਤੀ ਦਾ ਇਸ਼ਨਾਨ ਕਰਾਵਾਂ।
42 ਲੱਖ ਜੀ ਜਲ ਮਹਿ ਹੋਤੇ,
ਫਿਰ ਮੇਰੇ ਅੰਦਰ ਸੰਕਲਪ ਹੋਇਆ ਵੀ 42 ਲੱਖ ਵਜਾ ਦੀਆਂ ਜੂਨਾਂ ਪਾਣੀ ਵਿੱਚ ਹੀ ਹੈ।
ਬੀਠਲ ਪਹਿਲਾ ਕਾਏ ਕਰੋ,
ਪਾਣੀ ਤਾਂ 42 ਲੱਖ ਜੂਨਾਂ ਨੂੰ ਸਾਰਾ ਜੂਠਾ ਕਰਤਾ। ਬੀਠਲ ਪਹਿਲਾ ਕਾਏ ਕਰੋ, ਪਹਿਲਾ ਵਿਚਾਰਾ ਬੀਠਲ ਦਾ ਕਿਵੇਂ ਇਸ਼ਨਾਨ ਮੈਂ ਕਰਾਵਾਂ, ਉਹ ਜੂਠੇ ਪਾਣੀ ਨਾਲ ਮੈਂ ਨਹੀਂ ਇਸ਼ਨਾਨ ਕਰਾਉਣਾ ਚਾਹੁੰਦਾ, ਇਹ ਮੇਰੇ ਅੰਦਰ ਫੁਰਨਾ ਫੁਰਿਆ, ਇਸ ਕਰਕੇ ਮੈਂ ਵੀ ਕਿਵੇਂ ਇਸ਼ਨਾਨ ਕਰਾਵਾਂ। ਪੰਡਿਤ ਤੋਂ ਦੱਸੋ, ਤੁਸੀਂ ਕਹਿੰਦੇ ਹੋ ਠਾਕਰਾਂ ਦੀ ਮੂਰਤੀ ਦਾ ਇਸ਼ਨਾਨ ਕਰਾ। ਦੂਸਰਾ ਉੱਤਰ 42 ਲੱਖ
ਜੀ ਜਲ ਮਹਿ ਹੋਤੇ,
42 ਲੱਖ ਜਿਹੜੇ ਵਜਾ ਦੀਆਂ ਜੂਨਾਂ ਪਾਣੀ ਵਿੱਚ ਹਨਗੀਆਂ, ਖੁਸ਼ਕੀ 'ਚ ਵੀ 42 ਲੱਖ ਵਜਾ ਦੀਆਂ ਤੇ ਤਰੀ ਚ ਵੀ 42 ਲੱਖ ਵਜਾ ਦੀਆਂ ਜੂਨਾਂ ਜੀ ਜਲ 'ਚ ਹੁੰਦੇ ਹੈ।
ਬੀਠਲ ਪਹਿਲਾ ਕਾਏ ਕਰੋ,
ਬੀਠਲ ਉਹਨਾਂ ਸਾਰਿਆਂ 'ਚ ਹੀ ਮਿਲਿਆ ਹੋਇਆ, ਇਸ ਕਰਕੇ ਉੱਥੇ ਹੀ ਪਰਮੇਸ਼ੁਰ ਇਸ਼ਨਾਨ ਕਰ ਰਿਹਾ। ਮੈਂ ਕਿਸ ਵਾਸਤੇ ਹੁਣ ਇਸ਼ਨਾਨ ਹੋਰ ਥਾਂ ਲਿਆ ਕੇ ਪਾਣੀ ਕਰਾਵਾਂ, ਦੱਸੋ ਜਦੋਂ ਪਰਮੇਸ਼ੁਰ ਉੱਥੇ ਹੀ ਮਿਲ ਰਿਹਾ ਹੈ, ਸਾਰਿਆਂ ਨੂੰ ਸਰਵ ਨਿਰੰਤਰ ਅੰਤਰਯਾਮੀ ਹੈ, ਇਸ ਕਰਕੇ ਉਸ ਮਿਲੇ ਹੋਏ ਨੂੰ ਛੱਡ ਕੇ ਮੈਂ ਹੋਰ ਕਿਸੇ ਪ੍ਰਕਾਰ ਦੀ ਪੂਜਾ ਦਾ ਇਸ਼ਨਾਨ ਆਦਿ ਕਿਵੇਂ ਕਰਾਵਾਂ। ਪਹਿਲਾਂ ਹੈ ਭਾਈ ਉਹ ਬੀਨਾ ਉਤਪੱਤੀ ਤੇ ਠਾ ਸਥਿਤੀ ਦੇ ਲਾ ਲੈਤਾ ਕਰਨ ਵਾਲਾ ਜਿਹੜਾ ਉਸਦਾ ਪਹਿਲਾਂ ਮਿਲਿਆ ਹੋਇਆ, ਜਦੋਂ ਸਾਰਿਆਂ 'ਚ ਮੈਂ ਵੱਖਰਾ ਇਸ਼ਨਾਨ ਕਿਸ ਵਾਸਤੇ ਕਰਾਵਾਂ, ਉੱਥੇ ਹੀ ਇਸ਼ਨਾਨ ਕਰਾ ਰਿਹਾ ਉਹ ਇਸ ਪ੍ਰਕਾਰ ਉਦਕ 8 ਪਹਿਰ ਉਦਕ ਇਸ਼ਨਾਨੀ ਆਪ ਹੀ ਬਣ ਰਿਹਾ ਹੈ।
ਜਤਰ ਜਾ
ਉਠਲ ਪੰਡਰੀਕ ਭਗਤ ਇੱਕ ਹੋਇਆ ਰਾਜਾ, ਉਸ ਨੂੰ ਭਗਵਾਨ ਦੀ ਉਪਾਸ਼ਨਾ ਕੀਤੀ, ਸਰਵਣ ਸਰੂਪ ਧਾਰ ਕੇ ਅੰਤਰਜਾਮੀ ਦਰਸ਼ਨ ਦਿੱਤੇ, ਇਹਦੇ ਕੋਲੇ ਸਰਾਣੇ ਰੱਖਣ ਵਾਸਤੇ ਇੱਟ ਰੱਖੀ ਹੋਈ ਸੀ, ਉਹਨਾਂ ਨੂੰ ਆਪਣੇ ਨਾਲ ਉੱਚੇ ਕਢਾਉਣ ਵਾਸਤੇ ਬੀਠਲ ਭਗਵਾਨ ਨੂੰ ਇਹ ਬੀਠ ਨਾਲ ਇੱਟ ਇਸ ਭਗਤ ਦੀ ਦਿੱਤੀ ਹੋਈ ਧਾਰ ਕੇ ਮਹਾਰਾਜ ਇੱਟ ਦੇ ਉੱਤੇ ਖੜੇ ਹੋ ਗਏ, ਇਸ ਕਰਕੇ ਬੀਠਲ ਦੱਖਣ 'ਚ ਨਾਮ ਪੰਡਰੀਕ ਭਗਤ ਤੋਂ ਮਹਾਰਾਜ ਦਾ ਪਿਆ, ਇੱਟ ਦੇ ਲੈਣੇ ਕਰਕੇ ਬੀਠਲ ਨਾਮ ਪੈ ਗਿਆ, ਉਹ ਦੱਖਣ ਵਿੱਚ ਬੀਠਲ ਨਾਮ ਪਰਮੇਸ਼ਰ ਦਾ ਪੈਣੇ ਕਰਕੇ ਭਗਤ ਨਾਮਦੇਵ ਜੀ ਵੀ ਦੱਖਣ ਦੇ ਵਿੱਚ ਹੀ ਪੰਡਰਪੁਰ 'ਚ ਹੋਏ ਹੈ। ਇਹ ਪਰਮੇਸ਼ਰ ਨੂੰ ਬੀਠਲ ਨਾਮ ਕਰਕੇ ਵੀ ਇੱਕ ਅੱਖਰ ਅਰਥਕੋਸ਼ ਨਾਲ ਬੀ ਨਾ ਉਤਪੱਤੀ ਦਾ, ਥਾ ਨਾ ਸਥਿਤੀ ਦਾ ਹੈ ਪਾਲਣਾ ਕਰਕੇ ਇਸ ਕਰਨ ਵਾਲਾ, ਲਾ ਨਾ ਲੈਤਾ ਕਰਨ ਵਾਲਾ, ਸਰਵ ਪਾਲਕ ਸਰਵ ਕਾਲਕ ਸਰਵ ਕੋਪਨ ਕਾਲ, ਉਹ ਸਾਰਿਆਂ 'ਚ ਪਹਿਲਾ ਭਾਈ ਮਿਲਿਆ ਹੋਇਆ ਤੇ ਪਹਿਲਾ ਹੇ ਭਾਈ ਕਿਸ ਵਾਸਤੇ ਮੈਂ ਵੱਖਰੀ ਪੂਜਾ ਕਰਾਂ ਉਸਦੀ।
ਜਤਰ ਜਾਓ ਤਤ ਬੀਠਲ ਪਹਿਲਾ,
ਬਈ ਜਿੱਥੇ ਵੀ ਜਾਣਾ ਹਾਂ ਉੱਥੇ ਉਤਪੱਤੀ ਪਾਲਣਾ ਲੈਤਾ ਕਰਨ ਵਾਲਾ ਪਹਿਲਾ ਹੇ ਭਾਈ ਹੈ, ਉਹ ਪਹਿਲਾ ਵਿਚਾਰਿਆ ਹੈ ਅਤੇ ਪਹਿਲਾ ਮਿਲਿਆ ਹੋਇਆ ਹੈ।
ਮਹਾ ਆਨੰਦ ਕਰੇ ਸਦ ਕੇਲਾ,
ਉਹ ਸਦਾ ਕੇਲ ਆਨੰਦ ਰੂਪ ਜੋ ਬ੍ਰਹਮ ਹੈ, ਮਹਾ ਆਨੰਦ ਆਪਦਿਆਂ ਭਗਤਾਂ ਨੂੰ ਬ੍ਰਹਮ ਆਨੰਦ ਰੂਪੀ ਬੜਾ ਭਾਰੀ ਆਨੰਦੀ ਕਰ ਦਿੰਦਾ ਹੈ, ਵਿਸ਼ੇ ਆਨੰਦ ਸੰਸਾਰ ਤੋਂ ਛੁਡਾ ਕਰਕੇ ਤੇ ਭਜਨਾਨੰਦੀ ਹਰੀ ਦੇ ਸੇਵਕਾਂ ਤੋਂ ਤੇ ਜੀਵਨ ਮੁਕਤ ਨੂੰ ਬ੍ਰਹਮਾਨੰਦ ਬਖਸ਼ ਕਰਕੇ, ਇਸ ਕਰਕੇ ਸਦਾ ਹੀ ਕੇਲ ਕ੍ਰੀੜਾ ਬਖਸ਼ਦਾ, ਆਪਦਾ ਆਨੰਦ ਬਖਸ਼ਦਾ ਹੈ।
ਰਹਾਉ
ਆਨੰਦ ਰੂਪ ਜੋ ਬ੍ਰਹਮ ਹੈ, ਉਹਦੇ ਚ ਮਹਾਰਾਜ ਦੇ ਪਿਆਰੇ ਸਦਾ ਕੇਲਾ ਆਨੰਦ ਕਰਦੇ ਹਨ ਪ੍ਰਾਪਤ।
ਰਹਾਉ ਆਨੀ ਲੈ ਫੂਲ ਪਰੋਈ ਲੈ ਮਾਲਾ,
ਫਿਰ ਅਸੀਂ ਖਿਆਲ ਕੀਤਾ ਵੀ ਚੱਲ ਫੁੱਲਾਂ ਦੀ ਮਾਲਾ ਹੀ ਸਵਾਮੀ ਜੀ ਦੀ ਮੂਰਤੀ ਨੂੰ ਪਾ ਦਿੰਦੇ ਹਾਂ, ਤਾਂ ਫਿਰ ਕਹਿੰਦੇ ਸਾਡੇ ਅੰਦਰ ਇਹ ਸੰਕਲਪ ਹੋਇਆ ਆਨੀ ਲੈ ਫੂਲ ਲੈ ਆਈਏ ਭਾਈ ਫੁੱਲਾਂ ਦੇ ਤਾਈ,
ਪਰੋਈ ਲੈ ਮਾਲਾ
ਤੇ ਪਰੋ ਲਈਏ ਹੈ ਭਾਈ ਮਾਲਾ ਦੇ ਤਾਈ,
ਠਾਕੁਰ ਕੀ ਹਉ ਪੂਜ ਕਰੋ,
ਠਾਕੁਰ ਜੀ ਦੀ ਮੂਰਤੀ ਵਿੱਚ ਗਲ ਚ ਪਾ ਕੇ ਪੂਜਨ ਕਰਾਂਗਾ।
ਪਹਿਲੇ ਵਾਸ ਲਈ ਹੈ ਭਵਰ ਹੈ,
ਸੋਚਿਆ ਵਾਸ਼ਨਾ ਭਵਰਿਆਂ ਨੂੰ ਪਹਿਲਾਂ ਫੁੱਲਾਂ ਦੀ ਲੈ ਲਈ ਹੈ,
ਬੀਠਲ ਪਹਿਲਾ ਕਾਏ ਕਰੋ,
ਫੁੱਲ ਸਾਰੇ ਭਵਰਿਆਂ ਨੂੰ ਫੁੱਲ ਭਵਰ ਜਲ ਮੀਨ ਵਗਾਰੇ ਹੋ, ਉਹ ਫੁੱਲ ਭੌੜਿਆਂ ਨੂੰ ਵਿਗਾੜ ਦਿੱਤਾ ਹੈ ਪਹਿਲਾਂ ਖੁਸ਼ਬੂ ਲੈ ਕੇ, ਉਹ ਜੂਠੀ ਚੀਜ਼ ਦੀ ਅਸੀਂ ਮਹਾਰਾਜ ਨੂੰ ਕਿਵੇਂ ਅਰਪਣਾ ਕਰੀਏ, ਇਸ ਪ੍ਰਕਾਰ ਭੌੜਾ ਬੀਠਲ ਪਹਿਲਾਂ ਕਾਇਆ ਕਰੋ, ਬੀਠਲ ਵਿਚਾਰਾ ਦੀ ਪੂਜਾ ਕਿਵੇਂ ਕਰਾਂਗੇ ਅਸੀਂ, ਕਿਉਂਕਿ ਭੌੜੇ ਨੂੰ ਚਲੋ ਵਾਸ਼ਨਾ ਲਈ ਜੂਠਾ ਹੋ ਗਿਆ ਫੁੱਲ ਤਾਂ, ਇਸ ਕਰਕੇ ਮਹਾਰਾਜ ਦੀ ਪੂਜਾ ਕਰਨ ਨੂੰ ਯੋਗ ਨਾ ਰਿਹਾ ਉਹ ਪਦਾਰਥ, ਜਾਂ ਪਹਿਲੇ ਵਾਸ ਲਈ ਹੈ ਭੌੜੇ ਪਹਰਾ ਰੂਪ ਹੋ ਕੇ ਅੰਤਰਜਾਮੀ ਪਵਰ ਵਸੈ, ਜਿਵੇਂ ਕਿਹਾ ਸਹਿਜ ਪਵਰ ਪ੍ਰਭ ਸਭਨੀ ਥਾਈ ਕਹਾਂ ਗੋਤ ਪ੍ਰਭ ਬਣਤ ਬਣਾਈ। ਇਸ ਪ੍ਰਕਾਰ ਪਹਰਾ ਰੂਪ ਹੋ ਕੇ ਹੀ ਸੁਗੰਧੀ ਲੈ ਰਿਹਾ ਤੇ ਵੀਰ ਜੋ ਪਹਿਲਾਂ ਮਿਲਿਆ ਹੋਇਆ, ਮੈਂ ਕਿਸ ਵਾਤ ਤੇ ਵੱਖਰੀ ਪੂਜਾ ਕਰਾਂ ਫੁੱਲ ਚੜਾਉਣ ਦੀ।
ਆਨੀ ਲੈ ਦੂਧ ਰੇ ਆਨੀ ਦੇ ਆਨੀ ਲੈ ਦੂਧ ਰਿਧਾਈ ਲੈ ਖੀਰ।
ਸੰਕਲਪ ਕੀਤਾ ਵੀ ਦੁੱਧ ਲਿਆਈਏ ਚੋ ਕੇ ਤੇ ਰਿਣ ਲਈਏ ਉਹਦੀ ਖੀਰ।
ਠਾਕੁਰ ਕਹੋ ਨੈਵੇਦ ਕਰੋ,
ਠਾਕੁਰ ਜੀ ਤਾਂ ਨੈਵੇਦ ਮਿੱਠੇ ਭੋਜਨ ਜਿਹੜੇ ਅਰਪਣੇ ਹੈ, ਮਹਾਰਾਜ ਨੂੰ ਮਿੱਠੇ ਭੋਜਨ ਬਣਾ ਕੇ ਅਰਪਣਾ ਕਰੀਏ, ਭੋਗ ਲਗਾਈਏ।
ਪਹਿਲੇ ਦੁੱਧ ਬਿਟਾਰਿਓ ਬਛਰਾ,
ਫਿਰ ਅਸੀਂ ਸੋਚਿਆ ਦੁੱਧ ਜਿਹੜਾ ਹੈ ਉਹ ਬੱਚੇ ਪਹਿਲਾਂ ਛੱਡ ਕੇ ਗਊ ਦੇ ਤਾਂ ਹੀ ਦੁੱਧ ਦਿੰਦੀਆਂ ਗਊਆਂ। ਇਹ ਦੁੱਧ ਨੂੰ ਪਹਿਲਾਂ ਦੁੱਧ ਨੂੰ ਤਾਂ ਬੱਚੇ ਨੀ ਛੱਡਿਆ, ਜਦੋਂ ਬਟਾਰਿਓ ਵਿਗਾੜ ਦਿੱਤਾ, ਜੂਠਾ ਕਰ ਦਿੱਤਾ ਬੱਚੇ ਨੀ।
ਬੀਠਲ ਪਹਿਲਾ
ਕਾਏ, ਬੀਠਲ ਵਿਚਾਰੇ ਦੀ ਅਸੀਂ ਕਿਸ ਵਾਰ ਕਿਵੇਂ ਪੂਜਾ ਕਰੀਏ, ਜੂਠਾ ਦੁੱਧ ਕਿਵੇਂ ਮਹਾਰਾਜ ਨੂੰ ਅਰਪਣਾ ਕਰੀਏ, ਇਸ ਕਰਕੇ ਅਸੀਂ ਅਰਪਦੇ ਹੀ ਨੀ। ਹਾਂਜੀ, ਪਹਿਲੇ
ਦੁੱਧ ਬਿਟਾਰਿਓ ਬਛਰਾ,
ਬੱਚੇ ਦੇ ਅੰਦਰ ਵੀ ਜੋਤੀ ਸਰੂਪ ਹੈ, ਉਹਦੇ ਅੰਦਰ ਦੁੱਧ ਦੇ ਤਾਂ ਹੀ ਬਟਾਰਿਓ ਵਿਸ਼ੇਸ਼ ਕਰਕੇ ਟਾਲਣਾ ਕੀਤਾ, ਚੁੰਘਣਾ ਕੀਤਾ ਹੈ ਵਿਸ਼ੇਸ਼ ਕਰਕੇ ਟਲ ਕਰਕੇ ਬੱਚੇ ਨੇ ਦੁੱਧ ਜਿਹੜਾ ਸੀ ਬਟਾਰਿਓ ਉਹ ਭੋਗ ਲਗਾ ਲਿਆ ਹੈ।
ਬੀਠਲ ਪਹਿਲਾ ਕਾਏ ਕਰੋ,
ਅਤੇ ਬੀਠਲ ਪਹਿਲਾ ਮਿਲਿਆ ਹੋਇਆ ਬੱਚੇ ਚ ਵੀ ਹੈ, ਕਿਸ ਵਾਸਤੇ ਮੈਂ ਹੋਰ ਪੂਜਾ ਕਰਾਂ ਵੱਖਰੀ।
ਇਬਹਿ ਬੀਠਲ ਉਬਹਿ ਬੀਠਲ,
ਇਸ ਲੋਕ ਚ ਵੀ ਬੀਠਲ ਪਰਮੇਸ਼ਵਰ ਹੈ, ਉਬੇ ਪਰਲੋਕ ਚ ਵੀ ਬੀਠਲ ਭਗਵਾਨ ਹੈ, ਇਬੇ ਇਹਨਾਂ ਜੀਆਂ ਦੇ ਅੰਦਰ ਵੀ ਹੈ, ਉਬੇ ਈਸ਼ਵਰ ਦੇ ਵਿੱਚ ਜੋ ਬਕੁੰਠ ਵਿੱਚ ਰਹਿਣ ਵਾਲਾ ਉਸ ਵਿੱਚ ਵੀ ਹੈ।
ਬੀਠਲ ਬਿਨ ਸੰਸਾਰ ਨਹੀਂ,
ਸੰਸਾਰ ਵੀ ਬੀਠਲ ਭਗਵਾਨ ਤੋਂ ਬਿਨਾਂ ਕੋਈ ਸੱਤਾ ਨਹੀਂ ਹੈ, ਸਭ ਮੁਰਦੇ ਹੋ ਜਾਣ ਜੇ ਮਹਾਰਾਜ ਦੀ ਸੱਤਾ ਨਾ ਹੋਵੇ। ਸੰਸਾਰ ਦੇ ਅੰਦਰ ਪਰਮੇਸ਼ਵਰ ਆਪ ਹੀ ਵਿਆਪਕ ਹੈ।
ਥਾਨ ਥਨੰਤਰ ਨਾਮਾ ਪਰਨਵੈ,
ਨਾਮਦੇਵ ਜੀ ਕਹਿੰਦੇ ਸਾਰੀਆਂ ਥਾਵਾਂ ਵਿੱਚ ਥਨੰਤਰੀ ਮਕਾਨ ਵਾਲਿਆਂ ਮਕਾਨੀਆਂ ਵਿੱਚ ਮਕੀ ਤੁਸੀਂ, ਮਕਾਨ ਤੁਸੀਂ, ਮਕਾਨ ਵਾਲਿਆਂ ਚ ਵੀ ਤੂੰ ਹੈ ਅਤੇ ਮਕਾਨਾਂ ਚ ਵੀ ਤੂੰ ਹੈ, ਥਾਨ ਸਰੀਰਾਂ ਚ ਵੀ, ਥਨੰਤਰੀ ਮਕਾਨਾਂ ਵਾਲੇ ਜੀਆਂ ਵਿੱਚ ਵੀ।
ਨਾਮਾ ਪਰਨਵੈ,
ਨਾਮਦੇਵ ਜੀ ਕਹਿੰਦੇ ਪਰਨਵੈ ਬੇਨਤੀ ਗੁਰੂ ਕਹਿੰਦੇ ਹੇ ਓਮਕਾਰ ਰੂਪ,
ਪੂਰ ਰਹੋ ਤੂੰ ਸਰਬ ਮਹੀ,
ਤੂੰ ਸਾਰੀ ਪ੍ਰਿਥਵੀ ਦੇ ਅੰਦਰ ਸਾਰਿਆਂ ਦੀ ਬੁੱਧੀ ਦੇ ਅੰਦਰ ਪੂਰਨ ਹੋ ਰਿਹਾ ਹੇ ਪਰਮੇਸ਼ਰ, ਮਹੀ ਭੂਮਾ ਰੂਪ ਸੁਧ ਬ੍ਰਹਮ
ਆਸਾ।
ਇਸ ਪ੍ਰਕਾਰ ਨਿਰਾਕਾਰ ਵਿੱਚ ਬਿਰਤੀ ਜੋੜ ਕੇ ਜਿਹੜੀ ਬਾਹਰ ਪੂਜਾ ਕਰਨੀ ਸੀ ਉਹਨੂੰ ਸੋਹਣੇ ਢੰਗ ਦੇ ਨਾਲ ਇਹ ਖੰਡਨ ਕਰ ਦਿੱਤਾ ਹੈ ਕਿ ਪਰਮੇਸ਼ਵਰ ਦੇ ਚਿੰਤਨ ਬਿਨਾਂ ਅਸੀਂ ਹੋਰ ਕਿਸੇ ਪੂਜਨ ਨੂੰ ਜਾਣਦੇ ਹੀ ਨਹੀਂ।
ਆਸਾ ਮਨ ਮੇਰੋ ਗਾਜ ਜਿਹਵਾ ਮੇਰੀ ਕਾਤੀ,
ਕਿਸੇ ਨੇ ਕਿਹਾ ਨਾਮਦੇਵ ਜੀ ਸਿਉਣ ਦਾ ਕੰਮ ਕਰਿਆ ਕਰ, ਗਜ ਨਾਲ ਬਸਤਰ ਮਿਲਿਆ ਕਰ, ਤਾਂ ਨਾਮਦੇਵ ਜੀ ਕਹਿੰਦੇ ਤਾਂ ਭਾਈ ਸਭ ਕੁਝ ਕਰ ਰਹੇ ਹੈ, ਕਹਿੰਦੇ ਤੁਸੀਂ ਕਿਸ ਤਰ੍ਹਾਂ ਕਰਦੇ ਹੋ ਤਾਂ ਦੱਸਦੇ ਹਨ।
ਮਨ ਮੇਰੋ ਗਜ ਜਿਹਵਾ ਮੇਰੀ ਕਾਤੀ,
ਗਜ ਜਿਹੜਾ ਹੁੰਦਾ ਲੱਕੜ ਦਾ ਜਾਂ ਲੋਹੇ ਦਾ ਉਹ ਸਿੱਧਾ ਹੁੰਦਾ ਹੈ ਅਤੇ ਹੱਥ ਵਿੱਚ ਰਹਿੰਦਾ ਹੈ ਤੇ ਸਾਫ਼ ਹੁੰਦਾ ਹੈ, ਇਸੇ ਪ੍ਰਕਾਰ ਸਾਧ ਸਿੰਘ ਜੀ ਜਿਹੜਾ ਮਨ ਨੂੰ ਸਿੱਧਾ ਕਰਨਾ ਪਰਮੇਸ਼ਵਰ ਦੇ ਸਨਮੁਖ ਕਰਨਾ, ਇਹ ਸਿੱਧਾ ਹੈ ਮਨ ਗਜ ਤੇ ਸਾਫ਼ ਹੈ, ਰਾਗ ਦੇਹ ਰੂਪੀ ਖੁੰਗੀਆਂ ਜਿਹੜੀਆਂ ਹੈ ਇਹਨਾਂ ਦੇ ਤਾਂ ਹੀ ਵਿਚਾਰ ਰੂਪੀ ਤੇਸੇ ਨਾਲ ਕੱਢ ਕੇ ਅੰਦਰੋਂ ਇਹ ਸਾਫ਼ ਪਵਿੱਤਰ ਜਿਹੜਾ ਕਰਨਾ ਰਾਗ ਦੇਹ ਤੋਂ ਰਹਿਤ, ਇਸ ਨੂੰ ਸਾਫ਼ ਇਹ ਸਾਫ਼ ਹੈ। ਅਤੇ ਫਿਰ ਤੀਜਾ ਹੱਥ ਵਿੱਚ ਹੁੰਦਾ, ਹਰ ਵਕਤ ਮਨ ਨੂੰ ਆਪਣੇ ਅਧੀਨ ਰੱਖਣਾ, ਮਨ ਨੂੰ ਕਦੇ ਖੁੱਲਾ ਹੋ ਕੇ ਵਿਚਰਨਾ ਦੇਣਾ, ਇਹ ਗਜ ਦੇ ਤਿੰਨ ਨਿਸ਼ਾਨੀ ਹੈ, ਸਿੱਧਾ ਹੋਣਾ ਅਤੇ ਸਾਫ਼ ਹੋਣਾ ਤੇ ਹੱਥ ਵਿੱਚ ਹੋਣਾ। ਦਰਜੀ ਹੱਥ ਜੀ ਹਮੇਸ਼ਾ ਰੱਖਦੇ, ਅੱਜ ਕੱਲ੍ਹ ਤਾਂ ਲੀਰਾਂ ਦੇ ਬਣਾਈ ਫਿਰਦੇ ਹੈ, ਸੋ ਇਸ ਪ੍ਰਕਾਰ ਮਨ ਮੇਰੋ ਗਜ ਜਿਹੜਾ ਪਰਮੇਸ਼ਵਰ ਦੇ ਸਾਹਮਣੇ ਸਿੱਧਾ ਲੱਗਾ ਸਨਮੁਖ, ਇਹ ਮੇਰਾ ਮਨ ਗਜ ਸਨਮੁਖ ਹੈ। ਅਤੇ ਜਿਹੜਾ ਹੱਥ ਵਿੱਚ ਹਰ ਵਕਤ ਅਧੀਨ ਰੱਖਦਾ ਮਨ, ਉਲਟ ਨਹੀਂ ਚੱਲਣ ਦਿੰਦਾ ਆਪਣੇ ਖਿਆਲ ਤੋਂ, ਇਸ ਹੱਥ 'ਚ ਪਕੜਿਆ ਹੋਇਆ ਤੇ ਸਾਫ਼ ਪਵਿੱਤਰ ਹੈ, ਰਾਗ ਖੁੰਗੀਆਂ ਤੋਂ ਰਹਿਤ ਹੈ।
ਜਿਹਵਾ ਮੇਰੀ ਕਾਤੀ,
ਅਤੇ ਜਿਹੜੀ ਜ਼ਬਾਨ ਹੈ ਇਹ ਮੇਰੀ ਕੈਂਚੀ ਦੀ ਨਹੀਂ ਆਈ ਹੈ, ਰਾਰਾ ਤੇ ਮੰਮਾ ਜਿਹੜੇ ਦੋ ਅੱਖਰ ਹੈ ਇਹ ਫਰ ਹੈ ਕੈਂਚੀ ਦੇ ਲੱਗੇ ਹੋਏ ਤੇਜ, ਜਿਨ੍ਹਾਂ ਦੇ ਨਾਲ ਕੱਟੀ ਦਾ ਹੈ।
ਮਪ ਮਪ ਕਾਟੋ ਜਮ ਕੀ ਫਾਸੀ,
ਮਿਣ ਮਿਣ ਕਰਕੇ ਜਵਾ ਦੀ ਫਾਹੀ ਨੂੰ ਮੈਂ ਕੱਟ ਰਿਹਾ ਹਾਂ। ਮਿਣ ਕਰਕੇ ਮਿੱਥਿਆ ਪਦਾਰਥ ਹੈ, ਸੱਤ ਨਹੀਂ ਹੈ, ਇਹ ਅਣਹੋਇਆ ਪ੍ਰਤੀਤ ਹੋ ਰਿਹਾ ਹੈ। ਇਸ ਪ੍ਰਕਾਰ ਸਾਹਿਬ ਸਿੰਘ ਜੀ ਨੇ ਮਿਣ ਮਿਣ ਕੇ ਵਿਚਾਰ ਵਿਚਾਰ ਕੇ ਇਹ ਵੀ ਜਗ ਮਿੱਥਿਆ ਪਦਾਰਥ ਹੈ, ਇਹ ਵੀ ਨਾਸ਼ਵੰਤ ਹੈ, ਇਹਦੇ ਨਾਲ ਕਿਉਂ ਚਿੱਤ ਲਾਉਣਾ ਹੈ, ਇਹਨਾਂ ਕਰਕੇ ਜਮਾਂ ਦੀ ਫਾਹੀ ਪਵੇਗੀ। ਇਉਂ ਵਿਚਾਰ ਵਿਚਾਰ ਕੇ ਮਿਣ ਮਿਣ ਕੇ ਰਾਗ ਨੂੰ, ਦੁਆਖ ਨੂੰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕਾਂ ਵਾਲੇ ਸੁਭਾਵਾਂ ਨੂੰ ਇਉਂ ਮਿਲ ਮਿਲ ਕੇ ਨਾਸ਼ਵੰਤ ਮਿੱਥਿਆ ਹਨ, ਸਾਰੇ ਸੱਤ ਨਹੀਂ ਹਨ, ਉਹ ਜਮਾਂ ਦੀ ਫਾਹੀ ਇਹਦੇ ਕਰਕੇ ਪਵੇਗੀ। ਇਉਂ ਜਮਾਂ ਦੀ ਫਾਹੀ ਸਮੇਤ ਇਹ ਜਿਹੜੇ ਖੋਟੇ ਕਰਮ ਹਨ, ਭੈੜੇ ਆਸਰੀ ਸੰਪਦਾ ਦੇ, ਉਹਨਾਂ ਨੂੰ ਮਿਲ ਮਿਲ ਕੇ ਮੈਂ ਕੱਟ ਰਿਹਾ, ਅਭਾਵ ਕਰ ਰਿਹਾ ਹਾਂ। ਇਸ ਪ੍ਰਕਾਰ ਵਿਚਾਰ ਕੇ ਇਹ ਜਵਾਨ ਰੂਪੀ ਕੈਂਚੀ ਨਾ ਰਾਮ ਰਾਰਾ ਤੇ ਮੰਮੇ ਰੂਪੀ ਦੋਹਾਂ ਫਰਾਂ ਦੇ ਨਾਲ
ਕਹਾ ਕਰੋ ਜਾਤੀ ਕਹਿ ਕਰੋ ਪਾਤੀ,
ਕਹਿੰਦੇ ਤੂੰ ਤਾਂ ਛੀਮਾ ਹੈ, ਤੂੰ ਕਿਵੇਂ ਮੁਕਤ ਹੋ ਜਾਏਗਾ। ਤਾਂ ਸੁਣ ਕੇ ਕਹਿੰਦੇ ਹਨ ਤਰਕਵਾਦੀ ਨੂੰ,
ਕਹਾ ਕਰੋ ਜਾਤੀ ਕਹਿ ਕਰੋ ਪਾਤੀ,
ਹੇ ਭਾਈ ਮੇਰੀ ਜਾਤ ਕੀ ਕਰੇਗੀ ਛੀਮੇ ਪੁਣੇ ਦੀ, ਤੇ ਮੇਰੀ ਪਾਤ ਸ਼੍ਰੇਣੀ ਜਿਹੜੀ ਹੈ ਨੀਵੀਂ ਸੂਦਰਾਂ ਦੀ ਉਹ ਕੀ ਵਿਗਾੜ ਦੇਵੇਗੀ।
ਰਾਮ ਕੋ ਨਾਮ ਜਪੋ ਦਿਨ ਰਾਤ,
ਮੈਂ ਤਾਂ ਰਾਮ ਪਰਮੇਸ਼ਰ ਦਾ ਨਾਮ ਰਾਤ ਨੇ ਜਪਣਾ, ਮੇਰਾ ਕੀ ਵਿਗੜ ਜਾਏਗਾ। ਕਹਾ ਕਰੋ ਜਾਤੀ ਬੁੱਧੀ ਜਿਹੜੀ ਹੈ, ਜਾਤੀ ਮਾਨ ਵਾਲੀ, ਉਹ ਵੀ ਕੀ ਕਰ ਸਕਦੀ ਹੈ, ਤੇ ਪਾਪੀ ਸ਼੍ਰੇਣ ਦੀ ਸ਼੍ਰੇਣੀ ਪੁਣੇ ਦਾ, ਪੰਗਤ ਪੁਣੇ ਦਾ ਜਿਹੜਾ ਹੰਕਾਰ ਹੈ, ਇਹ ਵੀ ਕੀ ਵਿਗਾੜ ਸਕਦਾ ਸਾਡਾ।
ਰਾਮ ਕੋ ਨਾਮ ਜਪੋ ਦਿਨ ਰਾਤੀ,
ਅਤੇ ਕਿਆ ਕਰਨਾ ਹੈ ਬੁੱਧੀ ਵਾਲੇ ਪੁਰਖਾਂ ਤੋਂ, ਕੀ ਲੈਣਾ ਸ਼੍ਰੇਣੀਆਂ ਵਾਲੇ ਉੱਚੇ ਪੰਗਤਾਂ ਵਾਲਿਆਂ ਤੋਂ। ਰਾਮ ਦਾ ਨਾਮ ਹੀ ਜਪਦੇ ਹਾਂ ਰਾਤ ਨੇ, ਜਿਸ ਕਰਕੇ ਰਾਤ ਵਿਦਿਆ ਤੋਂ ਬ੍ਰਹਮ ਗਿਆਨ ਰੂਪੀ ਦਿਨ ਹੁੰਦਾ ਹੈ।
ਰਹਾਉ ਰਾਂਗਨ ਰਾਂਗੋ ਸੀਵਨ ਸੀਵ,
ਮੈਂ ਹੁਣ ਰਾਂਗਣ ਰਾਂਗਨ ਰਾਂਗੋ, ਮੈਂ ਰੰਗ ਵੀ ਨੀ ਰੰਗਦਾ ਹਾਂ, ਸਿਉਣ ਵਾਲਾ ਹੋ ਕੇ ਸਿਉਂਦਾ ਵੀ ਨਹੀਂ ਹਾਂ।
ਰਾਮ ਨਾਮ ਬਿਨ ਘਰੀ ਨਾ ਜੀਵ,
ਮੇਰਾ ਤਾਂ ਜੀਵਨ ਇਹੋ ਜਿਹਾ ਬਣ ਗਿਆ, ਮੈਂ ਰੰਗ ਕੇ ਕੀ ਕਰਨੇ ਵਸਤਰ, ਤੇ ਮੈਂ ਸਿਉਂ ਕੇ ਕੀ ਕਰਨੇ ਹੈ। ਰਾਮ ਦੇ ਨਾਮ ਤੋਂ ਬਿਨਾਂ ਘੜੀ ਮਾਤਰ ਨੀ ਮੈਂ ਜਿਉਂਦਾ, ਜਾਂ ਇਹੋ ਹੀ ਰੰਗਣਾ ਨੂੰ ਵਸਤਰ ਨੂੰ ਰੰਗਦਾ ਹਾਂ, ਇਹੋ ਹੀ ਸਿਉਣਾ ਸਿਉਣਾ ਹਾਂ, ਜੋ ਰਾਮ ਨਾਮ ਤੋਂ ਬਿਨਾਂ ਘੜੀ ਮਾਤਰੀ ਮੈਂ ਜਿਉ ਨਹੀਂ ਸਕਦਾ। ਰੰਗਣ ਰਾਵੋਂ ਭਗਤੀ ਰੂਪੀ ਰੰਗਣ ਮੱਟੀ ਵਿੱਚ ਮਨ ਰੂਪੀ ਵਸਤਰ ਨੂੰ ਨਾਮ ਰੂਪੀ ਰੰਗ ਪਾ ਕੇ ਪ੍ਰੇਮ ਰੂਪੀ ਜਲ ਪਾ ਕੇ ਰੰਗਦਾ ਹਾਂ, ਅਤੇ ਸੀਵਨ ਸੀਵੋਂ ਸੀਵਨ ਸਿਉਣ ਵਾਲਾ ਹੋ ਕੇ ਪ੍ਰੇਮ ਰੂਪੀ ਧਾਗੇ ਦੇ ਨਾਲ ਅਤੇ ਸੁਨ ਸਰੂਪ ਪਰਮੇਸ਼ੁਰ ਦੇ ਵਿੱਚ ਬਿਰਤੀ ਨੂੰ ਜਿਹੜਾ ਜੋੜਨਾ ਹੈ ਸੂਈ ਦੇ ਨਾਲ, ਇਸ ਪ੍ਰਕਾਰ ਸਿਉਣ ਵਾਲਾ ਹੋ ਕੇ ਜੀਵ ਇਸ ਦੀ ਜਿਹੜੀ ਏਕਤਾ ਭੇਦ ਗਿਆਨ ਨੂੰ ਮੇਟ ਕੇ ਵਾਚ ਦਾ ਤਿਆਗ ਕਰਕੇ ਲੱਖ ਅਰਸ ਵੀ ਜਿਹੜੀ ਏਕਤਾ ਕਰਨੀ ਹੈ, ਇਹ ਟੁੱਟੇ ਹੋਏ ਵਸਤਰਾਂ ਨੂੰ ਗੰਢਣ ਰੂਪ ਸਿਉਣ ਵਾਲਾ ਹੋ ਕੇ ਮੈਂ ਸਿਉਣਾ ਵੀ ਹਾਂ, ਜਿਹੜੀ ਲਿਵ ਲਾਉਣੀ ਹੈ ਪਰਮੇਸ਼ਰ ਚ।
ਰਾਮ ਨਾਮ ਬਿਨ ਘੜੀ ਨਾ ਜੀਵ,
ਭਾਈ ਰਾਮ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਘੜੀ ਮਾਤਰ ਵੀ ਮੈਂ ਜਿਉ ਨਹੀਂ ਸਕਦਾ ਹਾਂ, ਕਿੱਡਾ ਮੇਰਾ ਪਿਆਰ ਪੈ ਗਿਆ ਹੈ ਨਾਮ ਦੇ ਨਾਲ।
ਭਗਤ ਕਰੋ ਹਰ ਕੇ ਗੁਣ ਗਾਓ,
ਸੱਚੇ ਪਾਤਸ਼ਾਹ ਦੀ ਭਗਤੀ ਅਸੀਂ ਕਰਦੇ ਹਾਂ ਸਰੀਰ ਕਰ ਮਨ ਕਰਕੇ, ਹਰੀ ਦੇ ਗੁਣਾਂ ਨੂੰ ਕੀਰਤਨ ਵਿੱਚ ਪਾ ਕੇ ਗਾਉਂਦੇ ਹਾਂ ਰਸਨਾ ਕਰਕੇ।
ਆਠ ਪਹਿਰ ਆਪਣਾ ਖਸਮ ਧਿਆਵ,
ਅੱਠੇ ਪਹਿਰ ਖਸਮ ਭਗਤੀ ਕਰਦੇ ਹਾਂ ਸਰੀਰ ਕਰਕੇ ਸੇਵਾ ਟਹਿਲ ਕਰਨ ਰੂਪ, ਤੇ ਬਾਣੀ ਕਰਕੇ ਹਰੀ ਦੇ ਗੁਣਾਂ ਨੂੰ ਗਾਉਂਦੇ ਹਾਂ, ਮਨ ਕਰਕੇ ਅੱਠੇ ਪੈਰ ਆਪਣੇ ਮਾਲਕ ਦੇ ਧਿਆਨ ਵਿੱਚ ਜੁੜੇ ਰਹਿੰਦੇ ਹਾਂ ਧਿਆਨਕਾਰ ਵਿਰਤੀ ਕਰਕੇ।
ਆਠ ਪਹਿਰ ਆਪਣਾ ਖਸਮ ਧਿਆਵ,
ਅੱਠੇ ਪਹਿਰ ਆਪਣਾ ਜੋ ਮਾਲਕ ਹੈ ਉਹਨੂੰ ਮਨ ਕਰਕੇ ਧਿਆਉਂਦੇ ਹਾਂ।
ਸੋਇਨੇ ਕੀ ਸੂਈ ਰੁਪੇ ਕਾ ਧਾਗਾ,
ਵੀ ਤੇਰੇ ਕੋਲ ਸੂਈ ਤੇ ਧਾਗਾ ਕਿਹੜਾ ਹੈ, ਕਹਿੰਦਾ ਵੀ ਮੇਰੇ ਕੋਲ ਸੋਇਨੇ ਦੀ ਸੂਈ ਹੈ ਤੇ ਰੁਪੇ ਚਾਂਦੀ ਦਾ ਧਾਗਾ ਹੈ ਮੇਰੇ ਪਾਸ।
ਨਾਮੇ ਕਾ ਚਿਤ ਹਰ ਸਿਉ ਲਾਗਾ,
ਕਿਹੜਾ ਹੈ ਜੀ ਤੁਹਾਡੇ ਕੋਲ, ਕਹਿੰਦੇ ਨਾਮਦੇਵ ਜੀ ਕਹਿੰਦੇ ਚਿਤ ਜਿਹੜਾ ਹਰੀ ਦੇ ਸੌ ਪਾਠ ਹੈ ਕਿਸਮਾਂ ਵੀ ਤੁਹਾਡੀਆਂ ਪੋਥੀਆਂ ਚ ਸੌ, ਠੀਕ।
ਨਾਮੇ ਕਾ ਚਿਤ ਹਰ ਸੌ ਲਾਗਾ,
ਹਰੀ ਦੇ ਸਾਧ ਜਿਹੜਾ ਨਾਮਦੇਵ ਜੀ ਕਹਿੰਦੇ ਸਾਡਾ ਚਿੱਤ ਲੱਗਾ ਹੈ, ਇਹੋ ਹੀ ਮੇਰੀ ਸੋਨੇ ਦੀ ਸੂਈ ਹੈ, ਇਹੋ ਚਾਂਦੀ ਦਾ ਧਾਗਾ ਹੈ ਮੇਰਾ, ਹਰ ਵਕਤ ਮਾਤਾ ਚਿੱਤ ਜੁੜਿਆ ਰਹਿੰਦਾ ਤੁਸੀਂ ਸੌ ਸੌ, ਠੀਕ ਹੈ।
ਆਸਾ
ਫਿਰ ਪੜੋ
ਸੋਇਨੇ ਕੀ ਸੂਈ ਰੂਪੇ ਕਾ ਧਾਗਾ,
ਹੋਰ ਰੂਪ ਦੀ ਜਿਹੜੀ ਪ੍ਰਾਪਤੀ ਵਾਲੀ ਬ੍ਰਹਮਾਕਾਰ ਵਿਰਤੀ ਹੈ ਇਹ ਮੇਰੀ ਸੂਈ ਹੈ, ਤੇ ਰੂਪੇ ਨਾਮ ਪ੍ਰੇਮ ਦਾ ਹੈ, ਰੂਪਾ ਚਾਂਦੀ ਹੁੰਦਾ ਹੈ, ਫਿਰ ਪ੍ਰੇਮ ਰੂਪੀ ਚਾਂਦੀ ਵਾਲਾ ਪ੍ਰੇਮ ਜਿਹੜਾ ਹੈ ਵਿਰਾਗ ਵਿੱਚ ਰੰਗ ਹੱਸਾ ਰੰਗ ਰੋਵ ਹੈ ਚੁੱਪੀ ਕਰ ਜਾ ਹੈ, ਇਹ ਵਿਰਾਗ ਦੇ ਵੀ ਜਿਹੜਾ ਹਰ ਵਕਤ ਮੈਂ ਨੀਰ ਵਹੇ ਵੈ ਚੱਲਿਆ ਜੀ, ਜਿਹੜਾ ਪ੍ਰੇਮ ਹੈ ਇਹ ਪ੍ਰੇਮ ਰੂਪੀ ਸਾਡਾ ਧਾਗਾ ਹੈ ਚਾਂਦੀ ਦਾ।
ਨਾਮੇ ਕਾ ਚਿਤ ਹਰ ਸੌ ਲਾਗਾ,
ਕਹਿੰਦੇ ਨਾਮ ਦੇ ਜੀ ਮਹਾਂਵਾਕ ਰੂਪੀ ਧਾਗਾ ਵੀ ਕਹਿੰਦੇ ਹੈ, ਪਰ ਰੂਪਾ ਇੱਥੇ ਚਾਂਦੀ ਪ੍ਰੇਮ ਦਾ ਅਰਥ ਕਰਨਾ। ਹਾਂਜੀ,
ਨਾਮੇ ਕਾ ਚਿਤ ਹਰ ਸੌ ਲਾਗਾ,
ਕਹਿੰਦੇ ਸਾਡਾ ਚਿਤ ਹਰੀ ਅਕਾਲ ਪੁਰਖ ਦੇ ਸਾਥ ਹੈ, ਲੱਗ ਗਿਆ ਹੈ, ਇਸ ਪ੍ਰਕਾਰ ਦੀ ਅਸੀਂ ਪਈ ਕਿਰਤ ਵੀ ਕਰਦੇ ਹਾਂ।
ਆਸਾ ਸਾਪ ਕੁੰਚ ਛੋਡੈ ਬਿਖ ਨਹੀਂ ਛਾਡੈ।
ਸਤਸੰਗ ਜੀ, ਭਗਤ ਨਾਮਦੇਵ ਗੋਦਾਵਰੀ ਚ ਵਸਤਰ ਧੋਂਦੇ ਸਨ, ਇੱਥੇ ਕੋਈ ਪਖੰਡੀ ਸਾਧ ਬਣਿਆ ਹੋਇਆ ਬੈਠਾ, ਹੱਥ ਵਿਚ ਮਾਲਾ ਪਕੜੀ ਵੀ ਮਣਕੇ ਤੇ ਮਣਕਾ ਮਾਰੇ, ਆਸਣ ਥੱਲੇ ਵਿਛਾਇਆ ਹੋਇਆ, ਤੇ ਇੱਥੇ ਇੱਕ ਸ਼ਾਹੂਕਾਰ ਆਇਆ, ਉਸ ਨੇ ਰੁਪਇਆਂ ਦੀ ਬਾਂਸਰੀ ਆਪਦੀ ਪੱਗ ਵਿਚ ਰੱਖ ਕੇ ਗੋਦਾਵਰੀ ਵਿਚ ਇਸ਼ਨਾਨ ਕਰਨ ਲੱਗਾ। ਜਦੋਂ ਚੁੱਭਾ ਮਾਰਿਆ ਝੱਟ ਹੀ ਉਹ ਠੱਗ ਨੇ ਕੀ ਕੀਤਾ, ਆਪਦੇ ਆਸਣ ਹੇਠਾਂ ਬਾਂਸੜੀ ਰੱਖ ਲਈ ਤੇ ਐਨ ਮਾਲਾ ਉਵੇਂ ਅੱਖਾਂ ਮੀਚ ਕੇ ਬਹਿ ਗਿਆ, ਮਾਲਾ ਫੇਰਨ ਲੱਗ ਗਿਆ। ਭਗਤ ਨਾਮਦੇਵ ਜੀ ਨੂੰ ਗਰੀਬ ਜਾਣ ਕੇ ਉਹ ਸ਼ਾਹੂਕਾਰ ਨੇ ਕਿਹਾ ਕਿ ਤੂੰ ਗਰੀਬ ਹੈ, ਵਸਤਰ ਦੋ ਪੈਸੇ ਧੋਣੇ, ਤੇ ਮੇਰੀ ਬਾਂਸੜੀ ਚੱਕੀ ਹੈ। ਨਾਮਦੇਵ ਜੀ ਕਹਿੰਦਾ ਭਾਈ ਮੈਂ ਤਾਂ ਨਹੀਂ ਚੱਕੀ। ਉਸ ਵੇਲੇ ਨਾਮਦੇਵ ਦੇ ਗਲ ਚ ਪਰਨਾ ਪਾਇਆ ਉਸ ਨੇ। ਮਹਾਰਾਜ ਸਾਹਿਬ ਅੰਤਰੀਜਾਮੀ ਨੇ ਉਸ ਵੇਲੇ ਹਵਾ ਨੂੰ ਹੁਕਮ ਦਿੱਤਾ, ਪਾਉਣ ਦੇਵਤਾ ਨੂੰ, ਉਹ ਜਿਹੜਾ ਪਖੰਡੀ ਸੀ ਉਹ ਵੀ ਕਹਿੰਦੇ ਕੋਈ ਨੀ ਤੇਰੀ ਪ੍ਰਲਭ ਤੇ ਤੇਰੇ ਕੋਲ ਰਹਿੰਦੀ, ਚਲੀ ਗਈ ਤਾਂ ਕਿਆ ਖਿਆਲ ਕਰਦਾ। ਉਹ ਸ਼ਾਹੂਕਾਰ ਨੂੰ ਸਮਝਾਉਣ ਵਾਸਤੇ ਉਹਨੇ ਸੋਚਿਆ ਮੈਨੂੰ ਤਾਂ ਕਿਸੇ ਨੇ ਵੇਖਿਆ ਹੀ ਨੀ ਚੱਕਦੇ ਨੂੰ, ਆਸਣ ਛੱਡ ਕੇ ਆ ਗਿਆ ਕੋਲੇ। ਉਹ ਆਸਣ ਫਿਰ ਹਵਾ ਦੇ ਨਾਲ ਐਸਾ ਮਹਾਰਾਜ ਨੂੰ ਉਡਾਇਆ ਤੇ ਬਾਂਸੜੀ ਨੰਗੀ ਹੋ ਗਈ। ਜੋ ਨੰਗੀ ਹੋ ਗਈ ਤੇ ਸ਼ਾਹੂਕਾਰ ਨੇ ਉਹਨੂੰ ਫੜ ਲਿਆ ਨਾਮਦੇਵ ਨੂੰ ਛੱਡ ਕੇ। ਉਸ ਵੇਲੇ ਨਾਮਦੇਵ ਜੀ ਨੇ ਕਿਹਾ ਕਿ ਇਹ ਫਿਰ ਠੱਗ ਕਹਿੰਦਾ ਮਾਰਾ ਮੈਨੂੰ ਛਡਾਓ। ਭਗਤ ਨਾਮਦੇਵ ਜੀ ਤਰਸ ਕਰਕੇ ਕਿਹਾ ਸ਼ਾਹੂਕਾਰ ਤੇਰੀ ਬਾਂਸਰੀ ਮਿਲ ਗਈ ਹੈ 500 ਰੁਪਏ ਦੀ, ਚੱਲ ਹੁਣ ਤੂੰ ਜਾਣ ਦੇ, ਇਹਨ ਸਾਧ ਦਾ ਲਵਾਸ ਧਾਰ ਰਿਹਾ, ਮਾੜੀ ਗੱਲ ਕੀਤੀ ਹੈ ਇਸਨੇ। ਉਹ ਨਾਮਦੇਵ ਜੀ ਦੇ ਕਹਿਣੇ ਕਰਕੇ ਛੱਡ ਗਿਆ ਤੇ ਮਾਫ਼ੀ ਨਾਮਦੇਵ ਤੋਂ ਵੀ ਲਈ। ਉਸ ਵੇਲੇ ਨਾਮਦੇਵ ਜੀ ਉਹਦਾ ਭੇਖ ਬਣਾਇਆ, ਸਾਧਾਂ ਦਾ ਵੇਖ ਕੇ ਇਹ ਸਿੱਖਿਆ ਦਿੰਦੇ ਹਨ।
ਆਸਾ ਸਾਪ ਕੁੰਜ ਛੋਡੈ ਬਿਖ ਨਹੀਂ ਛੱਡੈ।
ਇਹ ਭਾਈ ਸੱਪ ਦਾ ਸੁਭਾਅ ਹੁੰਦਾ, ਕੰਜ ਆਪਦੀ ਛੱਡ ਦਿੰਦਾ, ਕੁੰਜ ਜਿਹੜੀ ਹੈ ਉਹ ਛੱਡ ਜਾਂਦਾ, ਪਰ ਕੁੰਜ ਵਿੱਚ ਜ਼ਹਿਰ ਨਹੀਂ ਛੱਡਦਾ। ਉਹ ਕੁੰਜ ਦੇ ਜ਼ਹਿਰ ਆਪਦੇ ਨਾਲ ਹੀ ਦੂਸਰੇ ਸਰੀਰ ਦੇ, ਜਿਸ ਸਰੀਰ ਦੇ ਉਤਲੀ ਚਮੜੀ ਜੀ ਲਾਹੀ ਹੁੰਦੀ ਕੰਜ ਜੀ, ਉਹਦੇ ਨਾਲ ਹੀ ਜ਼ਹਿਰ ਨੂੰ ਲੈ ਜਾਂਦਾ। ਇਸੇ ਪ੍ਰਕਾਰ ਸੱਪ ਵਾਂਗੂ ਤਾਂ ਕੁੰਜ ਗ੍ਰਿਸ ਦਾ ਭੇਖਤਾ ਛੱਡ ਦਿੱਤਾ ਤੇ ਸਾਧਾਂ ਦਾ ਰਵਾਸ ਧਾਰ ਲਿਆ, ਤੇ ਵਿਸ਼ਿਆਂ ਦੀ ਵੀ ਉਹ ਚੋਰੀ ਆਦਤ ਕਰਨੀ, ਠੱਗੀ ਮਾਰਨੀ, ਇਹ ਨੀ ਭਾਈ ਤੇਰੇ ਪਾਸੋਂ ਛੁੱਟੀ ਹੈ।
ਉਦਕ ਮਾਹ ਜੈਸੇ ਬਗ ਧਿਆਨ ਮਾਂਡਾ,
ਤਾਂ ਭਾਈ ਇਹ ਜਿਹੜਾ ਸਰੀਰ ਹੈ ਤਾਂ ਇਸ ਤਰ੍ਹਾਂ ਦਾ ਬਣਾ ਲਿਆ ਜੀ, ਉਦਕ ਮਾਹ ਜੈਸੇ ਬਗ ਧਿਆਨ ਮਾਂਡਾ। ਉਦਕ ਪਾਣੀ ਦੇ ਕਿਨਾਰੇ ਵਿੱਚ ਜਿਵੇਂ ਬਗਲਾ ਧਿਆਨ ਲਾ ਕੇ ਬੈਠ ਜਾਂਦਾ ਹੈ, ਉਹ ਕੋਈ ਭਜਨ ਨਹੀਂ ਕਰਦਾ ਹੁੰਦਾ, ਮੱਛੀ ਵਾਸਤੇ ਅੱਖਾਂ ਮੀਚ ਕੇ ਬੈਠਾ ਰਹਿੰਦਾ, ਜਦੋਂ ਉਛਲੇ ਝਾਟੀ ਚੁੰਝ ਚ ਪਕੜ ਲੈਂਦਾ। ਇਸੇ ਪ੍ਰਕਾਰ ਪਾਣੀ ਦੇ ਵਿੱਚ ਜਿਵੇਂ ਬਗਲਾ ਧਿਆਨ ਮਾਂਡਾ ਰਚਦਾ ਹੈ, ਬਣਾਉਂਦਾ ਹੈ, ਇਵੇਂ ਤੂੰ ਤੀਰਥਾਂ ਦੇ ਉੱਤੇ ਯਾਤਰੂ ਬਣ ਕੇ ਆ ਕੇ ਭਗਤੀ ਕਰਦਾ, ਬਗਲੇ ਨੂੰ ਧਿਆਨ ਲਾਇਆ, ਸ਼ਾਹੂਕਾਰ ਨੂੰ ਚੁੱਭੀ ਮਾਰੀ ਤੇ ਉਦੋਂ ਹੀ ਬਾਂਸ ਦੀ ਝੱਟ ਗੜਕਾ ਕੇ ਆਪਦੇ ਆਸਣ ਹੇਠਾਂ ਰੱਖ ਲਈ। ਇਹੀ ਜੀ ਠੱਗੀ ਮਾਰਦਾ, ਇਹ ਪਰਾਏ ਹੱਕ ਨੂੰ ਤੱਕਣ ਰੂਪ ਤੂੰ ਧਿਆਨ ਰਚਦਾ ਹੈ, ਇਹ ਡੱਡਾ ਮੱਛੀਆਂ ਲੋਕਾਂ ਦਾ ਧਨ ਪਦਾਰਥ ਚੱਕਦਾ ਹੈ।
ਕਾਹੇ ਕਹੋ ਕੀਜੈ ਧਿਆਨ ਜਪੰਨਾ।
ਨਾਮਦੇਵ ਜੀ ਕਹਿੰਦੇ ਭਾਈ ਕਿਸ ਵਾਸਤੇ ਤੂੰ ਧਿਆਨ ਉੱਤੋਂ ਅੱਖਾਂ ਮੀਚ ਕੇ ਬਗਲਿਆਂ ਨੂੰ ਧਿਆਨ ਕਿਉਂ ਲਾਉਣਾ ਹੈ? ਬਗਲਾ ਬੜਾਲ ਧਿਆਨ ਧਿਆਨੀ ਠਾਨੀ ਹੱਤ ਹੈ, ਅਤੇ ਇਸੇ ਤਰ੍ਹਾਂ ਜਪੰਨਾ ਉਤੋਂ ਮਾਲਾ ਦੇ ਵਿੱਚ ਜਾਪ ਕਾਹਦੇ ਵਾਸਤੇ ਕਰਦਾ ਹੈ? ਮੁਖੋਂ ਰਾਮ ਰਾਮ ਦਾ
ਜਪ ਤੇ ਸ਼ੁੱਧ ਨਾਹੀ ਮਨ ਆਪਣਾ।
ਜਦੋਂ ਤੋਂ ਤੂੰ ਆਪਣੇ ਮਨ ਨੂੰ ਸਾਫ਼ ਨਹੀਂ ਅਜੇ ਕੀਤਾ, ਜੇ ਤਾਂ ਤੂੰ ਆਪਣੇ ਮਨ ਨੂੰ ਸਾਫ਼ ਕਰ ਲੈਂਦਾ ਤੇਰਾ ਧਿਆਨ ਸਫਲ ਹੋਏ, ਮਾਲਾ ਤੇਰੇ ਧਿਆਨ ਚ ਵਸ ਜਾਣ, ਤੇਰਾ ਜਾਪ ਵੀ ਸਫਲਾ ਹੋ ਜੇ, ਜਾਪ ਕਰਦਾ ਤੇਰਾ ਧਿਆਨ ਪਰਮੇਸ਼ਰ ਤੇ ਲੱਗ ਜਾਵੇ। ਜਦੋਂ ਮਨ ਹੀ ਨਹੀਂ ਸ਼ੁੱਧ, ਚੋਰੀ ਚ ਯਾਰੀ ਚ ਮਨੋ ਹੈ ਤੇਰਾ, ਤੇ ਉਹਨਾਂ ਚਿਰ ਤੂੰ ਧਿਆਨ ਤੇ ਜਾਪ ਉਤੋਂ ਦੁਨੀਆਂ ਨੂੰ ਠੱਗੀ ਮਾਰਦਾ, ਮੈਂ ਕਿਸ ਵਾਸਤੇ ਕਰ ਰਿਹਾ ਹੈ?
ਰਹਾਉ ਸਿੰਘ ਚ ਭੋਜਨ ਜੋ ਨਰ ਜਾਣੈ।
ਇਹ ਤਾਂ ਭਾਈ ਤੇਰਾ ਇਸ ਪ੍ਰਕਾਰ ਦੀ ਠੱਗੀ ਹੈ, ਕਹਿੰਦੇ ਹਨ
ਸਿੰਘ ਚ ਭੋਜਨ ਜੋ ਨਰ ਜਾਣੈ।
ਜਿਵੇਂ ਸਿੰਘ ਅਚ ਸਿੰਘ ਜਿਹੜਾ ਸ਼ੇਰ ਹੈ, ਜਾਨਵਰ ਆਦਮੀ ਮਾਰ ਮਾਰ ਕੇ ਪਸ਼ੂਆਂ ਨੂੰ ਖਾਂਦਾ ਹੈ, ਹਿੰਸਕ ਹੁੰਦਾ ਨਾ ਸ਼ੇਰ, ਸ਼ੇਰ ਜਿਹੜਾ ਹਿੰਸਾ ਕਰਕੇ ਜੀਵ ਘਾਤ ਕਰਕੇ ਭੋਜਨ ਕਰਦਾ ਹੈ, ਜਿਹੜਾ ਆਦਮੀ ਜਾਣ ਲਵੇ ਨਾ ਵੀ ਕਿਸੇ ਨੂੰ ਮਾਰ ਕੇ ਖੋਹ ਕੇ ਖਿੰਚ ਕੇ ਖਾਣਾ ਹੈ, ਉਹ ਸ਼ੇਰ ਹਿੰਸਕ ਦੀ ਨਿਆਈ ਹੈ। ਜਿਵੇਂ ਸ਼ੇਰ ਜਾਨਵਰਾਂ ਨੂੰ ਮਾਰ ਮਾਰ ਕੇ ਖਾਂਦਾ ਹੈ, ਇਵੇਂ ਉਹ ਲੋਕਾਂ ਦੇ ਗਲ ਘੁੱਟ ਘੁੱਟ ਕੇ ਖਾਂਦਾ, ਕਿਸੇ ਦਾ ਪਦਾਰਥ ਖੋਹਦਾ, ਜਿਹੜਾ ਇਹ ਚੰਗਾ ਕੰਮ ਤਾਂ ਨਹੀਂ ਹੈ। ਦੂਜਾ ਅਰਥ ਸਿੰਘ ਚ ਭੋਜਨ, ਜੋ ਨਰ ਜਾਣਾ ਸਿੰਘ ਚ ਭੋਜਨ ਦੀ ਨਾ ਹਿੰਸਕ ਭੋਜਨ, ਹਿੰਸਕ ਭੋਜਨ ਜਿਵੇਂ ਜਿਹੜਾ ਹੁੰਦਾ ਇਹ ਤਿੱਤਰ, ਇਹ ਕਹਿੰਦਾ ਸੁਭਾਨ ਤੇਰੀ ਕੁਦਰਤ, ਸੁਭਾਨ ਤੇਰੀ ਕੁਦਰਤ ਤੇ ਖਾਂਦਾ ਸਿਉਂਕ ਨੂੰ, ਸਿਉਂਕ ਦੇ ਕੀੜੇ ਜੀਵਕ ਦੇ ਤਾਂ ਹੀ ਖਾਂਦਾ ਹੈ ਦੀਮਕ ਦੇ ਤਾਂ ਹੀ, ਤੇ ਉਹਨੇ ਉਸ ਤਰ੍ਹਾਂ ਸੁਭਾਨ ਤੇਰੀ ਕੁਦਰਤ ਕਹਿੰਦਾ ਖਾਂਦਾ ਸਿਉਂਕ ਨੂੰ ਹੈ। ਇਸੇ ਪ੍ਰਕਾਰ ਹਿੰਸਕ ਭੋਜਨ ਹੈ ਨਾ ਸਿਉਂਕ ਜਾਨਵਰਾਂ ਨੂੰ ਖਾਣਾ, ਇਸੇ ਪ੍ਰਕਾਰ ਲੋਕਾਂ ਦੇ ਪਦਾਰਥ ਲੁੱਟ ਕੇ ਖਾਣਾ, ਇਹ ਬੋਲੀ ਤੇਰੀ ਤਿੱਤਰ ਵਰਗੀ, ਉਹ ਤੋਂ ਜਾਪ ਕਰਦਾ ਮਾਲਾ ਫੜੀ ਹੋਈ ਹੈ ਤੇ ਹੈ ਤਿੱਤਰ ਵਾਂਗੂ ਸਿਉਂਕ ਖਾਣ ਵਾਲਾ ਹੀ ਤੂੰ। ਅੱਛਾ, ਤੀਜਾ ਦ੍ਰਿਸ਼ਟਾਂਤ ਸਿੰਘ ਚ ਭੋਜਨ, ਜੋ ਨਰ ਜਾਣਾ ਸਿੰਘ ਦਾ ਅਜਿਹਾ ਭੋਜਨ, ਜਦੋਂ ਸ਼ੇਰ ਰੱਜ ਕੇ ਉਵਾਸੀ ਲੈਂਦਾ ਹੈ, ਬਹੁਤ ਲੰਮਾ ਚਿਰ ਮੂੰਹ ਉਡਾਈ ਅੱਡੀ ਰੱਖਦਾ ਹੈ, ਉਸ ਵਕਤ ਧੀਰਾ ਜਾਨਵਰ ਉਹਦਾ ਲਫ਼ਜ਼ ਹੈ ਧੀਰੇ 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 ਇਹ ਆਵਾਜ਼ ਕੱਢਦਾ, ਤੇ ਉਹ ਜਦੋਂ ਸ਼ੇਰ ਉਵਾਸੀ ਲੈਂਦਾ ਹੈ ਕਹਿੰਦਾ ਤਾਂ ਧੀਰੇ ਧੀਰੇ ਹੈ, ਤੇ ਉਹਦੀ ਜਾੜ ਵਿੱਚੋਂ ਜਿਹੜਾ ਮਾਸ ਅੜਿਆ ਹੁੰਦਾ ਉਹ ਕੱਢ ਲਿਆਉਂਦਾ ਚੁੰਝ ਨਾਲ, ਚਲਾਕ ਐਡਾ ਹੈ, ਤੇ ਦੂਜਿਆਂ ਵਾਸਤੇ ਧੀਰੇ ਧੀਰੇ ਕਹਿੰਦਾ। ਇਸ ਵਰਗ ਉਹ ਧੀਰੇ ਜਾਨਵਰ ਨੂੰ ਜਿਵੇਂ ਮੱਛੀ ਵਿਛੂਦੀ ਨੂੰ ਉੱਤੋਂ ਆਕਾਸ਼ ਚ ਅੜ ਉੱਡਿਆ ਫਿਰਦਾ ਫੜ ਲੈਂਦਾ ਹੈ, ਤੇ ਸ਼ੇਰ ਦੀਆਂ ਜਾੜਾਂ ਚੋਂ ਮਾਸ ਕੱਢ ਲਿਆਉਂਦਾ ਹੈ, ਐਡਾ ਚਲਾਕ ਹੁੰਦਾ ਹੈ, ਇਵੇਂ ਉਹ ਸਿੰਘ ਚ ਜਿਵੇਂ ਧੀਰੇ ਜਾਨਵਰ ਦੀ ਦੇ ਤਾਈਂ ਭੋਜਨ ਕੱਢ ਲੈਣ ਵਾਲਾ ਆਦਮੀ ਜਾਣ ਲਵੇ, ਛੇਤੀ ਜਾੜਾਂ ਚੋਂ ਸ਼ੇਰ ਦੀਆਂ ਚੋਂ ਖਾਧੀਆਂ ਚੋਂ ਕੱਢ ਲੈਂਦਾ ਹੈ, ਐਂ ਰਾਜਿਆਂ ਮਹਾਰਾਜਿਆਂ ਦਾ ਜਿਹੜਾ ਲੁੱਟਿਆ ਪਦਾਰਥ ਹੈ ਉਹਦੇ ਚੋਂ ਜਿਵੇਂ ਸਿਪਾਹੀ ਲੋਕ ਨੌਕਰ ਲੋਕ ਉਹਦੇ ਵਿੱਚ ਹੋਰ ਚਿੱਟੀ ਮੁੱਟੀ ਖਾ ਜਾਂਦੇ ਹੈ, ਇਹੀ ਜੀ ਹਾਲਤ ਹੈ ਉਹਨਾਂ ਲੋਕਾਂ ਦੀ।
ਐਸੇ ਹੀ ਠੱਗ ਦਿਓ ਬਖਾਨ,
ਜਿਹੜੇ ਇਸ ਤਰ੍ਹਾਂ ਦੀ ਛੇਤੀ ਨਾਲ ਠੱਗੀ ਮਾਰਦੇ ਚਲਾਕੀ ਕਰਦੇ ਹੈ, ਉਹ ਠੱਗ ਤਾਂ ਵਿਚਾਰੇ ਕਿਸੇ ਦਾ ਖੀਸਾ ਕੱਟ ਕੇ ਫੜੇ ਜਾਂਦੇ ਹੈ, ਉਹ ਠੱਗਾਂ ਦੇ ਦੇਵ ਗੁਰੂ ਹੈ, ਉਹ ਵੱਡੇ ਰਾਜੇ ਹੈ ਠੱਗਾਂ ਦੇ, ਜਿਹੜੇ ਉੱਤੋਂ ਭਗਤ ਬਣ ਕੇ ਤੇ ਲੋਕਾਂ ਨਾਲ ਠੱਗੀ ਮਾਰਦੇ ਹੈ, ਕਹਿੰਦੇ ਹਨ ਉਹ ਠੱਗਾਂ ਦੇ ਦੇਵਤੇ ਹੈ, ਰਾਜਾ ਰੂਪ ਹਨ, ਗੁਰੂ ਬਣੇ ਹੈ ਠੱਗਾਂ ਦੇ, ਉਹ ਤਾਂ ਕਹੀ ਦੇ
ਨਾਮੇ ਕੇ ਸਵਾਮੀ ਲਾਹਲੇ ਝਗੜਾ।
ਨਾਮਦੇਵ ਜੀ ਕਹਿੰਦੇ ਹੋ ਮੇਰੇ ਗਲ ਚ ਪਰਨਾ ਪਵਾਤਾ ਸੀ ਤੈਂ ਤਾਂ, ਮੇਰੇ ਸਵਾਮੀ ਅਕਾਲ ਪੁਰਖ ਨੇ ਹਵਾ ਨੂੰ ਆਗਿਆ ਦਿੱਤੀ, ਹਵਾ ਨੇ ਉਡਾ ਕਰਕੇ ਆਸਨ ਤੇਰਾ ਨੰਗਾ ਕਰਤਾ ਤੇ ਬਾਂਸਰੀ ਮਿਲ ਗਈ ਸ਼ਾਹੂਕਾਰ ਦੀ, ਕਿਉਂ ਸਵਾਮੀ ਮੇਰੇ ਵਾਹਿਗੁਰੂ ਨੇ ਮੇਰੇ ਗਲੋਂ ਝਗੜਾ ਲਾ ਲਿਆ, ਬਹੁਤ ਮਿਹਰ ਕੀਤੀ ਮੇਰੇ ਪਰਮੇਸ਼ਵਰ ਨੇ।
ਰਾਮ ਰਸਾਇਣ ਪੀਓ ਰੇ ਦਗਰਾ।
ਨਾਮਦੇਵ ਜੀ ਕਹਿੰਦੇ ਆ ਤੂੰ ਵੀ ਭਾਈ ਜਿਵੇਂ ਚੰਨਣ ਨੂੰ ਕੋਈ ਕੁਹਾੜਾ ਮਾਰੇ ਤੇ ਚੰਨਣ ਚੋਂ ਖੁਸ਼ਬੂ ਹੀ ਨਿਕਲਦੀ ਹੈ, ਨਾਮਦੇਵ ਜੀ ਦੇ ਨਾਲ ਭਾਵੇਂ ਪਕੜਾਉਣ ਦੀ ਕਸਰ ਨਹੀਂ ਇਹਨੇ ਰੱਖੀ, ਪਰ ਫੇਰ ਵੀ ਨਾਮਦੇਵ ਜੀ ਕਹਿੰਦੇ ਮੇਰੇ ਵਾਹਿਗੁਰੂ ਨੇ ਮੇਰੇ ਗਲੋਂ ਝਗੜਾ ਲਾ ਦਿੱਤਾ ਹੈ।
ਰਾਮ ਰਸਾਇਣ ਪੀਓ ਰੇ ਦਗਰਾ।
ਦਗਰਾ ਹੇ ਦਗੇਬਾਜ, ਹੇ ਧੋਖੇਬਾਜੀ ਕਰਨ ਵਾਲੇ ਆ, ਰਾਮ ਜੋ ਰਸਾਂ ਦਾ ਐਨ ਘਰ ਹੈ ਉਹਦੇ ਨਾਮ ਨੂੰ ਪੀਣਾ ਕਰ ਜੇ ਤੇਰੇ ਭਾਗ ਚੰਗੇ ਹੈ ਤਾਂ। ਇਹ ਦਗੜਾ ਨਾ ਦਗੜ ਰਸਤੇ ਦਾ ਹੁੰਦਾ, ਸਿੱਧਾ ਪੈਸਾ ਜਿਹੜਾ ਜਾਵੇ, ਬੜਾ ਭਾਰੀ ਗੱਡੇ ਘੋੜੇ ਕਿੰਨੇ ਚਲੇ ਜਾਣ, ਸੋਹਣਾ ਰਸਤਾ ਹੋਵੇ ਜਿਹੜਾ, ਇਹ ਦਗੜ ਸਿੱਧਾ ਰਸਤਾ ਹੈ ਵਾਹਿਗੁਰੂ ਦੇ ਮਿਲਣ ਦਾ। ਰਾਮ ਜੋ ਰਸਾਂ ਦਾ ਐਨ ਹੈ ਉਸਦੇ ਤਾਂ ਪੀਣਾ ਕਰੇ, ਸਿੱਧਾ ਰਸਤਾ ਹੈ। ਦਗੜਾ ਨਾ ਪਿਆਲੇ ਦਾ ਵੀ ਹੈ, ਜਿਵੇਂ ਪਿਆਲੇ ਦੇ ਪੀਣੇ ਕਰਕੇ ਖੁਮਾਰੀ ਚੜ੍ਹ ਜਾਂਦੀ ਹੈ, ਐ ਮਸਤੀ ਚੜ੍ਹ ਜੂ। ਰਾਮ ਰਸਾਂ ਦਾ ਘਰ ਉਸ ਨਾਮ ਨੂੰ ਪੀਣਾ ਕਰ ਗੁਰਮਤਿ ਦੁਆਰਾ, ਫਿਰ ਤੈਨੂੰ ਮਸਤੀ ਚੜ੍ਹ ਜਾਏਗੀ, ਜਿਵੇਂ ਪਿਆਲੇ ਦੀ ਖੁਮਾਰੀ ਹੁੰਦੀ ਹੈ ਨਾਮ ਦੀ ਖੁਮਾਰੀ ਚੜ੍ਹੇਗੀ।
ਆਸਾ ਪਾਰ ਬ੍ਰਹਮ ਜੇ ਚੀਨ ਸੀ।
ਹੋਰ ਅੱਗੇ ਕਹਿੰਦੇ ਹਨ ਨਾਮਦੇਵ ਜੀ ਆਪਣੇ ਮਨ ਦੇ ਪ੍ਰਥਾ ਹੈ, ਜਿਹੜੇ ਪਾਰ ਬ੍ਰਹਮ ਪਰਮੇਸ਼ਰ ਨੂੰ ਚੀਨ ਸੀ ਜਾਣਦੇ ਸਨ ਪਿੱਛੇ, ਹੁਣ ਜਾਣਦੇ ਹੈ ਅੱਗੇ ਨੂੰ ਚੀਨ ਸੀ ਜਾਣਨਗੇ ਜਿਹੜੇ।
ਆਸਾ ਤੇ ਨਾ ਭਾਵ ਸੀ,
ਉਹਨਾਂ ਨੂੰ ਆਸਾ ਕਰਨੀ ਨਹੀਂ ਪਿੱਛੇ ਪਾਉਂਦੀ ਸੀ ਅਤੇ ਨਾ ਹੁਣ ਪਾਉਂਦੀ ਹੈ, ਨਾ ਅੱਗੇ ਨੂੰ ਕਿਸੇ ਪਦਾਰਥ ਦੀ ਵੀ ਆਸਾ ਕਰਨੀ ਉਹਨਾਂ ਨੂੰ ਭਾਵੇਗੀ, ਚੰਗੀ ਨਹੀਂ ਲੱਗੇਗੀ, ਆਸਾ ਤੋਂ ਨਿਰਾਸੇ ਰਹਿਣਗੇ ਉਹ ਸੰਸਾਰ ਵਿੱਚ।
ਰਾਮਾ ਭਗਤ ਹੈ ਚੇਤੀ ਅਲੇ।
ਹੇ ਭਾਈ ਰਾਮਾ, ਹੇ ਭਾਈ ਭਗਤਾਂ, ਭਗਤਾਂ ਜਿਵੇਂ ਚੇਤੇ ਕਰਦੇ ਪਰਮੇਸ਼ਰ ਨੂੰ, ਇਉਂ ਭਗਤਾਂ ਦੇ ਨਾਲ ਮਿਲ ਕੇ ਰਾਮਾ ਚੇਤੀ ਅਲੇ, ਰਾਮ ਪਰਮੇਸ਼ਰ ਨੂੰ ਚੇਤੇ ਕਰਨਾ ਚਾਹੀਦਾ ਹੈ।
ਅਜਿੰਤ ਮਨ ਰਾਖ ਸੀ,
ਉਹਨਾਂ ਗੁਰਮੁਖਾਂ ਦਾ ਮਨ ਚਿੰਤਾ ਨਹੀਂ ਕਰਦੇ ਕਿਸੇ ਗੱਲ ਦੀ, ਖਾਣ ਦੀ, ਪੀਣ ਦੀ, ਪਹਿਰਨ ਦੀ, ਮਨ ਨੂੰ ਸਾਰੀਆਂ ਚਿੰਤਾ ਤੋਂ ਰਹਿਤ ਰੱਖਦੇ ਸੀ ਪਿਛਲੇ, ਹੁਣ ਰੱਖਦੇ ਅੱਗੇ ਨੂੰ ਰੱਖਣਗੇ, ਉਹ ਅਚਿੰਤ ਹਮਾਰੇ ਲੀਚੇ ਨਾ ਅਚਿੰਤ ਹਮਾਰੇ ਇਸ ਪ੍ਰਕਾਰ ਭਰੇ ਭੰਡਾਰ ਅਚਿੰਤ ਹਮਾਰੇ ਸਭ ਕੁਝ ਕਰ ਦਿੰਦੇ ਹੈ ਇਹ ਚਿੰਤਾ ਤੋਂ ਰਹਿਤ ਉਹਨਾਂ ਦੇ ਹੋ ਜਾਂਦੇ ਹੈ ਸਾਰਾ ਉਹਨਾਂ ਨੇ ਮਨ ਸਾਰੀਆਂ ਚਿੰਤਨੀਆਂ ਤੋਂ ਰਹਿਤ ਕਰਕੇ ਮਹਾਰਾਜ ਲਿਵ ਚ ਜੋੜ ਲਿਆ ਹੈ
ਕੈਸੇ ਮਨ ਕਰੇ ਗਾਰੇ
ਮਨੋ
ਕੈਸੇ ਮਨ ਤਰਹੇ ਗਾਰੇ
ਸੰਸਾਰ ਸਾਗਰ
ਵਿਖੇ ਕੋ ਬਣਾ
ਅਰੇ ਮਨ ਕਿਸ ਪ੍ਰਕਾਰ ਤਰੇਗਾ ਤੂੰ ਇਹ ਸੰਸਾਰ ਜਿਹੜਾ ਸਮੁੰਦਰ ਹੈ ਸਹਿਤ ਗਰਦਾ ਦੇ ਦਿਸ਼ਾ ਰੂਪੀ ਜ਼ਹਿਰ ਹੈ ਜਿਸ ਸੰਸਾਰ ਸਮੁੰਦਰ ਚ ਪਦਾਰਥਾਂ ਰੂਪੀ ਅਤੇ ਵਿਖੇ ਕੋ ਬਣਾ ਇਹ ਵਿਸ਼ੇ ਰੂਪੀ ਸਾਗਰ ਸਹਿਤ ਗਰਲ ਜ਼ਹਿਰ ਦੇ ਹੈ ਇਹ ਸੰਸਾਰ ਸਮੁੰਦਰ ਅਤੇ ਵਿਖੇ ਕੋ ਬਣਾ ਵਿਸ਼ਿਆਂ ਰੂਪੀ ਬਨ ਪਾਣੀ ਹੈ ਇਹਦੇ ਵਿੱਚ ਇਸ ਤੋਂ ਕਿਵੇਂ ਤੂੰ ਤਰੇਗਾ ਜਾਂ ਵਿਹਲਾ ਬਣ ਹੈ ਜਿਵੇਂ ਅਸਪਤਲ ਬਣ ਹੁੰਦੇ ਜ਼ਹਿਰੀਲੇ ਇਸ ਪ੍ਰਕਾਰ ਜ਼ਹਿਰੀਲਾ ਇਹ ਬਗੀਚਾ ਸੰਸਾਰ ਹੈ ਇਹ ਸਮੁੰਦਰ ਲੰਘਣਾ ਬੜਾ ਕਠਿਨ ਪਦਾਰਥਾਂ ਰੂਪੀ ਪਾਣੀ ਚੋਂ ਵਿਸ਼ਿਆਂ ਰੂਪੀ ਬਣ ਜੰਗਲ ਚੋਂ ਕਿਸ ਪ੍ਰਕਾਰ ਤੋਂ ਇਸ ਪਰ ਸਮੁੰਦਰ ਤੋਂ ਤਰੇਗਾ ਵਿਸ਼ਿਆਂ ਰੂਪੀ ਬਾਣਾ ਜਿਸ ਵਿੱਚ ਬਣ ਰਿਹਾ ਪਾਣੀ ਬਣ ਰਿਹਾ ਹੈ
ਝੂਠੀ ਮਾਇਆ ਦੇਖ ਕੇ
ਇਹ ਮਾਇਆ ਸੀ ਤਾਂ ਝੂਠੀ ਅਣਹੋਈ ਪ੍ਰਤੀਤ ਹੁੰਦੀ ਪਰ ਇਹਨੂੰ ਸੱਟ ਮੰਨ ਕਰਕੇ ਵੇਖ ਕਰਕੇ
ਲਾਰੇ ਮਨਾ
ਇਹ ਮੇਰੇ ਪਿਆਰੇ ਮਨਾ ਤੂੰ ਭੁੱਲ ਗਿਆ ਮਹਾਰਾਜ ਦੇ ਨਾਮ ਦੇ ਤਾਂ ਹੀ ਬੇਮੁਖ ਹੋ ਗਿਆ ਹੈ
ਰਹਾਉ ਛੀਪੇ ਕੇ ਘਰ ਜਨਮ ਦੈਲਾ
ਸ਼ੁਕਰ ਹੈ ਕਹਿਣ ਲੱਗੇ ਤੇਰੇ ਜਨਮ ਨੂੰ ਮਹਾਰਾਜ ਦਿੱਤੇ ਹੋਏ ਨੂੰ ਸਾਨੂੰ ਭਾਵੇਂ ਛੀਂਬਿਆਂ ਦੇ ਸੂਦਰਾਂ ਦੇ ਘਰ ਵਿੱਚ ਹੀ ਜਨਮ ਦੈਲਾ ਦੇਣਾ ਕੀਤਾ ਆਪ ਨੇ
ਗੁਰ ਉਪਦੇਸ਼ ਪਹਿਲਾ
ਚਾਦਰਾਂ ਠਾਕਣ ਵਾਲੇ ਛੀਪੇ ਕੇ ਘਰ ਜਨਮ ਦਿੱਤਾ ਹੈ ਤੁਸੀਂ ਇਸੇ ਪ੍ਰਕਾਰ ਤੇਰੇ ਨਾਮ ਨੂੰ ਹਿਰਦੇ ਚ ਅਸੀਂ ਸੱਚੇ ਪਾਤਸ਼ਾਹ ਠੱਪੇ ਲਾ ਰਹੇ ਹਾਂ ਗੁਰਾਂ ਦੁਆਰਾ ਇਹੋ ਜਿਹੇ ਅਸੀਂ ਚੰਦੇ ਠੇਕ ਰਹੇ ਹਾਂ ਮਹਾਰਾਜ ਤੇਰੇ ਸਰੂਪ ਵਿੱਚ ਲੀਨਤਾ ਵਿਰਤੀ ਪਾਉਣ ਰੂਪ ਜਗਿਆਸੂਆਂ ਦੀ ਵੀ ਆਸ ਦੀ ਵੀ ਸਾਨੂੰ ਘਰ ਸਤਸੰਗਤ ਦੇ ਵਿੱਚ ਇਸ ਪ੍ਰਕਾਰ ਬਖਸ਼ਿਆ ਹੈ
ਗੁਰ ਉਪਦੇਸ਼ ਪਹਿਲਾ
ਇਹ ਸਤਿਗੁਰੂ ਜੀ ਦਾ ਉਪਦੇਸ਼ ਮੇਰੇ ਤੋਂ ਪਹਿਲਾਂ ਪ੍ਰਾਪਤ ਹੋ ਗਿਆ ਮਿਲ ਗਿਆ ਹੈ
ਸੰਤ ਹੈ ਕਹਿ ਪ੍ਰਸਾਦ
ਸੰਤਾਂ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਕਰਕੇ
ਨਾਮਾ ਹਰ ਭੇਟ ਲਾ
ਰਾਮਦੇਵ ਜੀ ਕਹਿੰਦੇ ਹਰੀ ਤੇਰੇ ਨਾਲ ਭੇਟ ਲਾ ਮਿਲ ਗਏ ਹੈ ਆਪ ਜੀ ਨੇ ਕਿਰਪਾ ਕੀਤੀ ਹੈ ਸਾਡੇ ਤੇ ਸਾਧ ਸੰਗਤ ਦੀ ਕਿਰਪਾ ਦੁਆਰਾ ਆਪ ਮਿਲ ਗਏ ਹੋ ਇਹ ਪੰਜ ਸ਼ਬਦ ਨਾਮਦੇਵ ਜੀ ਨੂੰ ਉਚਾਰਨ ਕੀਤੇ ਹਨ